पई गोपी दूसर रामु मैता मोहन मल अमर के सहता चारों आए लगे गुर चरने कर जोरत के रखो शरने।
वाहिगुरु जी का खालसा वाहिगुरु जी की फतेह। पतत पावन भगत वत्सल कृपा निधान अनाथ नाथ जगत गुरु सतगुर बाणी पुरख पुरखोत्तम बाणी स्यों चित लावै गो गुरबाणी सुनत मेरा मन द्रव्या मन भीना निज कर आवै गो। ऐसे साहिब श्री गुरु ग्रंथ साहिब जी महाराज जी दे पाक पवित्र चरणा कमलां च संध्या वेले दे सजे हुए दवाना च जुड़ बैठी गुरु का खास रूप परम सन्मान योग सत्कार योग गुरु खालसा साध संगत हर रोज गुरु चरणा विच एकत्र हो के गुरु पातशाह दा पावन इतिहास श्री गुरु अमरदास साहिब जी महाराज जी वल्लों अपने सिखां नूं बख्शे गए उपदेशां दी कथा बहुत ही सत्कार सहित श्रद्धा सहित भावना सहित आप जी सरवण कर रहे हो। गोविंदवाल साहिब तों चल के एक दिन सतगुरां दे मन दा फुरना होया ते डल्ले ग्राम चलीए जिथे सतगुरां दे बेअंत गुरु के सिखां दा वास है। 72 ब्रह्म ज्ञानी रहिंदे ने। डल्ला पिंड विच सतगुरु गुरु अमरदास साहिब जी आए ने। सतगुरां दी आमद सुन के गुरु के सिख सतगुरां दे चरणां च आ के हाजरियां भर के नमस्कारां करदे ने और महाराज जी कोल उपदेश दी याचना करदे हन। महाराज सानू ऐसा उपदेश बख्शो जिस उपदेश दी कमाई करके साडी कल्याण होवे। तो पातशाह ने उपदेश दिता है सिखां नूं कि लोड़वान दी लोड़ पूरी करनी गरीब ते गुरदे दा भला करना परउपकार करना और जो बड़ी बुरी बला है अंदर हौमै ते हंकार दी उनू छड़ना। हंकार छड़ के हौमै छड़ के गुरु घर दी सेवा करनी गुरु के सिखां दी सेवा करनी ए कर्म करने ने नाल भगती करनी है नाम जपना। दो सिख गुरु साहब कोल ऐसे भी आए जिन्हां दा भला गोत्र सी सतगुरां नूं आके कहण लगे जी साडी तुहाडी कोई बरादरी है असीं भी भल्ले साहब जादे हां तुसीं भी भल्ले हो। सतगुरां ने इन्हां अंदर जाति अभिमान वेख के बचन कीता अग्गै जात न जोर है अग्गै जियो नवें जिनकी लेखै पत पवै चंगे सेई के। ਇਹ ਸ਼ਬਦ ਉਚਾਰ ਕੇ ਹੁਕਮ ਕੀਤਾ ਭਾਈ ਇਹ ਜਾਤੀਆਂ ਬਰਾਦਰੀਆਂ ਜਿਹੜੀਆਂ ਲੋਕਾਂ ਨੇ ਬਣਾਈਆਂ ਨੇ ਸਰੀਰਾਂ ਨਾਲ ਜੁੜੀਆਂ ਹੋਈਆਂ ਇਹ ਸਰੀਰ ਵੀ ਝੂਠੇ ਨੇ ਔਰ ਇਨ੍ਹਾਂ ਦੀਆਂ ਜਿਹੜੀਆਂ ਜਾਤਾਂ ਨੇ ਉਹ ਵੀ ਝੂਠੀਆਂ ਨੇ। ਜੇ ਸਰੀਰ ਹੀ ਨਹੀਂ ਰਹਿਣਾ ਤੇ ਜਾਤ ਕਿਵੇਂ ਰਹੇਗੀ। ਨਾਲੇ ਇਸ ਸਰੀਰ ਨੂੰ ਤਿਆਗ ਕੇ ਜਦੋਂ ਜੀਵ ਪਰਲੋਕ ਗਮਨ ਕਰਦਾ ਹੈ ਤੇ ਉਥੇ ਦੀ ਜਾਤ ਨਹੀਂ ਵੇਖੀ ਜਾਂਦੀ ਵੀ ਇਹਦੀ ਜਾਤ ਕਿਹੜੀ ਹੈ। ਉਥੇ ਦੇ ਕੀਤੇ ਕਰਮ ਵੇਖੇ ਜਾਂਦੇ ਨੇ ਵੀ ਇਹਦੇ ਕਰਮ ਕਿਹੋ ਜਿਹੇ ਕੀਤੇ ਨੇ। ਨੇਕ ਕਰਮ ਕੀਤੇ ਨੇ ਤਾਂ ਉਹਨਾਂ ਦਾ ਫਲ ਮਿਲਦਾ ਮਾੜੇ ਕਰਮ ਕੀਤੇ ਨੇ ਤੇ ਉਹਨਾਂ ਦਾ ਵੀ ਫਲ ਮਿਲਦਾ। ਇਸ ਕਰਕੇ ਜਾਤੀ ਅਭਿਮਾਨ ਛੱਡ ਕੇ ਤੁਸੀਂ ਪਰਮੇਸ਼ਰ ਦੀ ਭਗਤੀ ਕਰੋ। ਇਹ ਉਪਦੇਸ਼ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਸਿੱਖਾਂ ਨੂੰ ਦਿੱਤਾ ਹੈ। ਡੱਲੇ ਪਿੰਡ ਦੇ ਹੀ ਰਹਿਣ ਵਾਲੇ ਕੁਝ ਹੋਰ ਸਿੱਖ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਣਾ ਚ ਆ ਰਹੇ ਨੇ ਉਪਦੇਸ਼ ਮੰਗ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਕਥਾ ਸਰਵਣ ਕਰੀਏ ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਚੌਪਈ ਗੋਪੀ ਦੂਸਰ ਰਾਮ ਮਹਿਤਾ, ਮੋਹਣ ਮਲ ਅਮਰ ਕੇ ਸਹਿਤਾ।
ਇਹ ਗੁਰਸਿੱਖ ਜਿਹੜੇ ਡੱਲੇ ਪਿੰਡ ਦੇ 72 ਬ੍ਰਹਮ ਗਿਆਨੀਆਂ ਚ ਹੋਏ ਨੇ, ਬ੍ਰਹਮ ਗਿਆਨ ਦੀ ਯਾਚਨਾ ਕਰਨ ਵਾਸਤੇ ਸਤਿਗੁਰਾਂ ਦੇ ਚਰਨਾਂ ਚ ਆਏ ਨੇ। ਇੱਕ ਦਾ ਨਾਂ ਹੈ ਭਾਈ ਗੋਪੀ, ਦੂਜੇ ਦਾ ਨਾਂ ਹੈ ਭਾਈ ਰਾਮੂ ਮਹਿਤਾ, ਮਹਿਤਾ ਉਹਦਾ ਗੋਤਰ ਹੈ। ਤੀਸਰਾ ਹੈ ਭਾਈ ਮੋਹਣ ਮਲ ਤੇ ਚੌਥਾ ਹੈ ਭਾਈ ਅਮਰ। ਇਹ ਚਾਰ ਗੁਰਸਿੱਖ ਨੇ, ਇਹ ਚਾਰੇ ਇਕੱਠੇ ਹੋ ਕੇ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਆਏ ਹਨ।
ਚਾਰੋ ਆਏ ਲਗੇ ਗੁਰ ਚਰਨੀ, ਕਰ ਜੋਰਤ ਕਹਿ ਰਾਖੋ ਸ਼ਰਨੇ।
ਚਾਰਾਂ ਨੇ ਆ ਕੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ, ਭਾਈ ਗੋਪੀ, ਭਾਈ ਰਾਮੂ, ਭਾਈ ਅਮਰ ਜੀ, ਭਾਈ ਮੋਹਣ ਮਲ ਜੀ। ਇਨ੍ਹਾਂ ਚਾਰਾਂ ਨੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ, ਨਮਸਕਾਰ ਕਰਕੇ ਬੜੀ ਭਾਵਨਾ ਸਹਿਤ ਸਤਿਗੁਰਾਂ ਨੂੰ ਬੇਨਤੀ ਕਰਕੇ ਕਹਿਣ ਲੱਗੇ, ਮਹਾਰਾਜ ਸਾਡੇ ਤੇ ਕਿਰਪਾ ਕਰੋ, ਸਾਨੂੰ ਆਪਣੀ ਸ਼ਰਨ ਚ ਰੱਖ ਲਓ, ਰੱਖੋ ਆਪਣੀ ਸ਼ਰਨ। ਮਹਾਰਾਜ ਸਾਨੂੰ ਕਿਰਪਾ ਕਰਕੇ ਆਪਣੀ ਸ਼ਰਨ ਵਿਚ ਰੱਖ ਲੋ, ਅਸੀਂ ਤੁਹਾਡੀ ਸ਼ਰਨ ਵਿਚ ਆ ਪਏ ਹਾਂ।
ਬਿਰਦ ਗਰੀਬ ਨਿਵਾਜ ਤੁਮਾਰਾ, ਉਪਦੇਸ਼ੋ ਜਿਵ ਹੋਏ ਉਧਾਰਾ।
ਗੁਰੂ ਜੀ ਤੁਹਾਡਾ ਬਿਰਦ ਹੈ ਗਰੀਬਾਂ ਨੂੰ ਨਿਵਾਜਣਾ, ਜਿਹੜੇ ਗਰੀਬ ਨੇ, ਨਿਮਾਣੇ ਨੇ, ਨਿਤਾਣੇ ਨੇ, ਉਨ੍ਹਾਂ ਨੂੰ ਨਿਵਾਜਣਾ, ਇਹ ਆਪ ਜੀ ਦਾ ਬਿਰਦ ਹੈ। ਸਤਿਗੁਰੂ ਜੀ ਆਪਣੇ ਇਸ ਬਿਰਦ ਦੀ ਪਾਲਣਾ ਕਰੋ, ਕਿਰਪਾ ਕਰਕੇ ਸਾਨੂੰ ਇਹੋ ਜਿਹਾ ਉਪਦੇਸ਼ ਦਿਓ ਜਿਸ ਉਪਦੇਸ਼ ਨੂੰ ਸੁਣ ਕੇ, ਮੰਨ ਕੇ, ਕਮਾ ਕੇ ਸਾਡਾ ਉਧਾਰ ਹੋ ਜਾਏ। ਅਸੀਂ ਮੁਕਤੀ ਚਾਹੁੰਦੇ ਹਾਂ, ਅਸੀਂ ਇਸ ਭਵ ਸਾਗਰ ਤੋਂ ਆਪਣਾ ਪਾਰ ਉਤਾਰਾ ਚਾਹੁੰਦੇ ਹਾਂ, ਉਧਰਨਾ ਚਾਹੁੰਦੇ ਹਾਂ। ਆਪ ਜੀ ਕਿਰਪਾ ਕਰਕੇ ਸਾਨੂੰ ਐਸਾ ਉਪਦੇਸ਼ ਦਿਓ ਜਿਸ ਉਪਦੇਸ਼ ਨੂੰ ਸੁਣ ਕੇ ਸਾਡਾ ਪਾਰ ਉਤਾਰਾ ਹੋ ਜਾਵੇ।
ਸ੍ਰੀ ਗੁਰੂ ਅਮਰਦਾਸ ਤਬ ਕਹਿਓ, ਹਉ ਮੈਂ ਕਰ ਬੰਧਨ ਕੋ ਲਿਓ।
ਗੁਰੂ ਅਮਰਦਾਸ ਸਾਹਿਬ ਨੇ ਜਦੋਂ ਇਨ੍ਹਾਂ ਚੌਂ ਗੁਰਸਿੱਖਾਂ ਦੀ ਬੇਨਤੀ ਸੁਣੀ, ਬੇਨਤੀ ਇਨ੍ਹਾਂ ਦੀ ਪ੍ਰਵਾਨ ਕਰਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ, ਭਾਈ ਸਿੱਖੋ ਸੁਣੋ, ਪਹਿਲਾਂ ਉਪਦੇਸ਼ ਤੁਹਾਨੂੰ ਸਭ ਤੋਂ ਇਹ ਦੇਈਏ ਵੀ ਜਿਹੜੀ ਤੁਹਾਡੇ ਅੰਦਰ ਹਉਮੈ ਹੈ ਨਾ, ਇਹ ਹਉਮੈ ਨੂੰ ਛੱਡੋ। ਕਿਉਂਕਿ ਜਿਹੜਾ ਬੰਧਨ ਪਿਆ ਹੋਇਆ, ਮਨੁੱਖ ਨੂੰ ਬੰਧਨ ਪਏ ਹੋਏ ਨੇ, ਇਹ ਬੰਧਨ ਹਉਮੈ ਕਰਕੇ ਪਏ ਪੈਂਦੇ। ਇੱਥੋਂ ਤੱਕ ਵੀ ਜੇ ਅਸੀਂ ਕੋਈ ਚੰਗਾ ਕੰਮ ਕਰਕੇ ਵੀ ਹਉਮੈ ਕਰਦੇ ਹਾਂ, ਤੇ ਉਹ ਚੰਗਾ ਕਰਮ ਵੀ ਸਾਡੇ ਵਾਸਤੇ ਬੰਧਨ ਬਣ ਜਾਂਦਾ। ਜਿੱਥੇ ਸਾਡੀ ਮੈਂ ਜੁੜ ਗਈ, ਹਉਮੈ ਜੁੜ ਗਈ, ਉਹ ਸਾਡੇ ਵਾਸਤੇ ਬੰਧਨ ਬਣ ਜਾਂਦਾ, ਫਿਰ ਉਹ ਬੰਧਨ ਤੋਂ ਛੁਡਾਉਂਦਾ ਨਹੀਂ। ਮਹਾਰਾਜ ਜੀ ਕਹਿੰਦੇ, ਭਾਈ ਜਿਹੜੀ ਹਉਮੈ ਹੈ, ਇਹੀ ਅਸਲ ਵਿਚ ਬੰਧਨਾਂ ਦਾ ਕਾਰਨ ਹੈ। ਜਿਹੜੇ ਤੁਹਾਨੂੰ ਬੰਧਨ ਪਏ ਹੋਏ ਨੇ, ਜੀਵਾਂ ਨੂੰ ਬੰਧਨ ਪਏ ਹੋਏ ਨੇ, ਉਨ੍ਹਾਂ ਬੰਧਨਾਂ ਦਾ ਕਾਰਨ ਹਉਮੈ ਹੈ। ਹਉਮੈ ਕਰਕੇ ਜੀਵ ਨੂੰ ਬੰਧਨ ਪੈਂਦੇ ਹਨ।
ਅਣਹੋਵਤ ਹੀ ਇਹ ਬਨ ਆਈ, ਬੁਰੀ ਬਲਾਏ ਸਭਨ ਲਪਟਾਏ।
ਅਣਹੋਂਦਿਆਂ ਹੀ ਇਹ ਬਣ ਆਉਂਦੀ ਹੈ, ਕੋਈ ਕਾਰਨ ਵੀ ਨਹੀਂ ਹੁੰਦਾ, ਫਿਰ ਵੀ ਹਉਮੈ। ਕੁਝ ਨਾ ਵੀ ਕੀਤਾ ਹੋਵੇ, ਫਿਰ ਵੀ ਹਉਮੈ ਆ ਕੇ ਘੇਰ ਲੈਂਦੀ ਹੈ। ਕੋਈ ਕੰਮ ਕਰੇ, ਭਲਾ ਕਰਮ ਕਰੇ, ਉਹਨੂੰ ਤਾਂ ਹਉਮੈ ਆਵੇ, ਜਿਹੜਾ ਕੋਈ ਨਹੀਂ ਕਰਦਾ ਉਹਨਾਂ ਨੂੰ ਵੀ ਹਉਮੈ ਚਿੰਬੜੀ ਹੋਈ। ਅਣ ਹੁੰਦਿਆਂ ਹੀ ਇਹ ਬਣ ਕੇ ਆ ਜਾਂਦੀ ਹੈ, ਇਸ ਕਰਕੇ ਬੜੀ ਬੁਰੀ ਬਲਾ ਹੈ ਹਉਮੈ, ਔਰ ਐਸੀ ਬੁਰੀ ਬਲਾ ਹੈ ਜਿਹੜੀ ਸਾਰਿਆਂ ਨੂੰ ਲਪਟਾਈ ਹੋਈ ਹੈ। ਜਿਤਨੇ ਜੀਵ ਨੇ, ਸਭ ਨੂੰ ਹਉਮੈ ਦੇ ਬੰਧਨ ਪਏ ਹੋਏ ਨੇ, ਹਉਮੈ ਸਾਰਿਆਂ ਨੂੰ ਲਪਟੀ ਹੋਈ ਹੈ।
ਪਰਮੇਸ਼ਰ ਕੋ ਦੇਤ ਭੁਲਾਏ,
ਜਿਨ੍ਹਾਂ ਅੰਦਰ ਹਉਮੈ ਆ ਜਾਂਦੀ ਹੈ, ਇਹ ਹਉਮੈ ਦੀ ਬੁਰੀ ਬਲਾ ਜਿਨ੍ਹਾਂ ਨੂੰ ਚਿੰਬੜੀ ਹੈ, ਉਨ੍ਹਾਂ ਨੂੰ ਪਰਮੇਸ਼ਰ ਭੁੱਲ ਜਾਂਦਾ ਹੈ। ਹਉਮੈ ਵਿਚ ਆਏ ਹੋਏ ਮਨੁੱਖ ਨੂੰ ਮੈਂ ਹੀ ਯਾਦ ਰਹਿੰਦੀ ਹੈ, ਪਰਮੇਸ਼ਰ ਥੋੜੀ ਚੇਤੇ ਰਹਿੰਦਾ। ਪਰਮੇਸ਼ਰ ਤਾਂ ਉਨ੍ਹਾਂ ਨੂੰ ਚੇਤੇ ਰਹਿੰਦਾ ਜਿਨ੍ਹਾਂ ਅੰਦਰੋਂ ਮੈਂ ਮਿਟ ਗਈ ਹੈ, ਜਿਨ੍ਹਾਂ ਅੰਦਰ ਮੈਂ ਹੈ, ਹਉਮੈ ਹੈ, ਹੰਕਾਰ ਹੈ। ਸਤਿਗੁਰੂ ਜੀ ਕਹਿੰਦੇ ਇਹੋ ਜੀ ਬੁਰੀ ਬਲਾ ਹੈ, ਕਿ ਉਹਨਾਂ ਨੂੰ ਪਰਮੇਸ਼ਰ ਭੁਲਾ ਦਿੰਦੀ ਹੈ, ਉਹਨਾਂ ਨੂੰ ਰੱਬ ਵਿਸਾਰ ਦਿੰਦੀ ਹੈ।
ਅਣਹੋਵਤ ਦੁੱਖ ਦੇ ਸਮਦਾਏ,
ਅਣ ਹੁੰਦਿਆਂ ਹੋਇਆ ਨਾ ਹੁੰਦਿਆਂ ਵੀ ਇਹ ਹੋਮੈ ਜੀਵ ਨੂੰ ਦੁਖਦਾਈ ਹੋ ਕੇ ਦੁੱਖ ਹੀ ਦਿੰਦੀ। ਇਸ ਹੋਮੈ ਕਰਕੇ ਹੀ ਜੀਵ ਦੁਖੀ ਹੁੰਦਾ, ਹੋਮੈ ਦੀ ਵੰਦਨਾ ਕਰਕੇ, ਹੋਮੈ ਦੇ ਕਰਮਾਂ ਕਰਕੇ ਹੀ ਇਹ ਜੀਵ ਦੁੱਖ ਭੋਗਦਾ ਹੈ, ਇਸ ਨੂੰ ਦੁੱਖ ਚਿੰਬੜਦੇ ਹਨ।
ਯਾਂ ਤੇ ਇਸ ਕੋ ਦੀਜੈ ਤਿਆਗੇ, ਤਬ ਕੇ ਸੰਗ ਗੰਢ ਤਬ ਲਾਗੇ।
ਫਿਰ ਕਹਿੰਦੇ ਇਸ ਕਰਕੇ ਸਭ ਤੋਂ ਪਹਿਲਾਂ ਇੱਕ ਕੰਮ ਇਹ ਕਰੋ ਵੀ ਹੋਮੈ ਨੂੰ ਛੱਡੋ, ਇਹ ਹੰਕਾਰ ਛੱਡੋ, ਇਹ ਹੋਂ ਮੈਂ ਵਿੱਚੋਂ ਖੋਵੇ। ਇਹ ਹੋਂ ਤੇ ਮੈਂ ਦੀ ਜਿਹੜੀ ਬਿਰਤੀ ਹੈ ਨਾ, ਇਹ ਆਪਣੇ ਅੰਦਰੋਂ ਛੱਡ ਦਿਓ, ਇਹਨੂੰ ਤਿਆਗ ਦਿਓ। ਜਦੋਂ ਤੁਸੀਂ ਹੋਮੈ ਨੂੰ ਛੱਡੋਗੇ ਤੇ ਮਹਾਰਾਜ ਜੀ ਕਹਿੰਦੇ ਪਰਮੇਸ਼ਰ ਅਕਾਲ ਪੁਰਖ ਦੀ ਸੰਗਤ ਤੁਹਾਨੂੰ ਮਿਲੇਗੀ, ਔਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸੰਗ ਤੁਹਾਨੂੰ ਪ੍ਰਾਪਤ ਹੋਵੇਗਾ। ਹੋਮੈ ਨੂੰ ਤਿਆਗ ਕੇ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰੋਗੇ।
ਚਾਰੋਂ ਸੁਣ ਪੁਨ ਸਤਿਗੁਰ ਪੁੱਛੇ, ਕਿਮ ਇਸ ਤੇ ਹਮ ਹੋਮੈ ਛੁੱਛੇ।
ਮਹਾਰਾਜ ਜੀ ਨੇ ਕਿਹਾ ਨਾ ਵੀ ਹੋਮੈ ਛੱਡੋ, ਹੰਕਾਰ ਛੱਡੋ, ਤੇ ਚਾਰੇ ਸਿੱਖਾਂ ਨੇ ਮਹਾਰਾਜ ਜੀ ਦੇ ਬਚਨ ਸੁਣੇ, ਚੋਆ ਨੇ ਬੇਨਤੀ ਕੀਤੀ ਗਰੀਬ ਨਵਾਜ, ਆਪ ਜੀ ਕਹਿੰਦੇ ਹੋ ਵੀ ਅਸੀਂ ਹੋਮੈ ਛੱਡ ਦਈਏ, ਹੰਕਾਰ ਤਿਆਗ ਦਈਏ, ਪਰ ਆਪ ਦੀ ਕਿਰਪਾ ਕਰਕੇ ਦੱਸੋ ਕਿ ਇਹਨੂੰ ਛੱਡੀਏ ਕਿਵੇਂ, ਇਹਦੇ ਤੋਂ ਹਿਰਦਾ ਸਾਡਾ ਪਵਿੱਤਰ ਕਿਵੇਂ ਹੋ ਸਕਦਾ ਹੈ ਕਿ ਸਾਡਾ ਹੋਮੇ ਤੋਂ ਹਿਰਦਾ ਖਾਲੀ ਹੋ ਜਾਏ, ਹੋਮੈ ਸਾਡੇ ਹਿਰਦੇ ਚੋਂ ਨਿਕਲ ਜਾਵੇ। ਉਹਦੇ ਵਾਸਤੇ ਅਸੀਂ ਕੀ ਸਾਧਨ ਕਰੀਏ, ਸਾਨੂੰ ਕੀ ਉਪਾਅ ਕਰਨਾ ਚਾਹੀਦਾ, ਇਹ ਆਪ ਦੀ ਕਿਰਪਾ ਕਰਕੇ ਸਾਨੂੰ ਦੱਸੋ।
ਕਹੋ ਕਿ ਜਾਨੋ ਤਨ ਕੋ ਪੂਰਾ।
ਮਹਾਰਾਜ ਜੀ ਕਹਿੰਦੇ ਸੁਣੋ ਭਾਈ, ਹੋਮੈ ਨੂੰ ਛੱਡਣ ਦਾ ਤਰੀਕਾ ਕੀ ਹੈ, ਆਪਾਂ ਨੂੰ ਵੀ ਇਹ ਤਰੀਕੇ ਦੀ ਲੋੜ ਪੈਣੀ ਹੈ। ਹੋਮੈ ਤਾਂ ਸਾਡੇ ਅੰਦਰ ਵੀ ਆ ਜਾਂਦੀ ਹੈ, ਗੁਰਦੁਆਰੇ ਵੀ ਆਉਂਦੇ ਹਾਂ ਤਾਂ ਵੀ ਹੋਮੈ ਆ ਜਾਂਦੀ ਵੀ ਮੈਂ ਗੁਰੂ ਘਰ ਆਉਣਾ, ਕਥਾ ਕੀਰਤਨ ਸੁਣਦੇ ਆ ਵੀ ਆ ਜਾਂਦਾ ਹੰਕਾਰ ਕੇ ਮੈਂ ਸੁਣ ਰਿਹਾ, ਹੋਰ ਨੀ ਕੋਈ ਸੁਣਦਾ, ਮੈਂ ਸੁਣਦਾ। ਸਾਹਿਬ ਜੀ ਕਹਿੰਦੇ ਸੁਣੋ ਭਾਈ, ਇਹ ਜਿਹੜੀ ਹੋਮੈ ਹੈ ਇਹਨੂੰ ਛੱਡਣਾ ਕਿਵੇਂ ਹੈ। ਇਹਨੂੰ ਛੱਡਣ ਦਾ ਸਭ ਤੋਂ ਪਹਿਲਾ ਤਰੀਕਾ ਇਹ ਹੈ ਕਿ ਆਪਣੇ ਇਸ ਸਰੀਰ ਨੂੰ ਝੂਠਾ ਸਮਝਣਾ ਹੈ ਕਿ ਮੇਰਾ ਇਹ ਤਨ ਝੂਠਾ ਹੈ, ਇਹਦੇ ਚ ਕੋਈ ਦੋ ਰਾਏ ਨਹੀਂ ਹੈ। ਸਾਡੇ ਜਨਮ ਤੋਂ ਪਹਿਲਾਂ ਇਹ ਸਰੀਰ ਨਹੀਂ ਸੀ, ਮਰਨ ਤੋਂ ਬਾਅਦ ਵੀ ਸਾਡਾ ਇਹ ਤਨ ਸਰੀਰ ਨਹੀਂ ਰਹਿਣਾ। ਵਰਤਮਾਨ ਸਮੇਂ ਚ ਸਾਨੂੰ ਇਹ ਸਰੀਰ ਦਿਸਦਾ, ਇਸ ਕਰਕੇ ਇੱਕ ਕਾਲ ਵਿਚ ਇੱਕ ਦੇਸ਼ੀ ਹੋਣ ਕਰਕੇ ਇਹਨੇ ਬਿਨਸਣਾ, ਇਹਦੇ ਚ ਕੋਈ ਦੋ ਰਾਏ ਨਹੀਂ ਹੈ, ਹਰ ਇੱਕ ਨੇ ਬਿਨਸਣਾ। ਜਿਤਨੇ ਸਰੀਰ ਨੇ ਬਿਨਸਣ ਵਾਲੇ ਹੀ ਨੇ, ਸਾਡੀਆਂ ਅੱਖਾਂ ਦੇ ਵੇਖਦਿਆਂ ਕਿਤਨੇ ਬਿਨਸ ਗਏ ਨੇ। ਜੋ ਜਨਮੈ ਸੋ ਜਾਨੋ ਮੂਆ, ਇਹ ਗੱਲ ਜਾਣ ਲੈਣੀ ਹੈ, ਪੱਕੀ ਕਰਕੇ ਜਾਣ ਲੈਣੀ ਹੈ ਵੀ ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕੈ ਕਾਲ, ਜਿਹੜਾ ਉਪਜਿਆ ਹੈ ਉਹਨੇ ਬਿਨਸਣਾ ਵੀ ਹੈ, ਉਹਨੇ ਖਤਮ ਵੀ ਹੋਣਾ। ਇਹ ਜਿਹੜਾ ਸਰੀਰ ਹੈ ਇਹਨੂੰ ਝੂਠਾ ਸਮਝਣਾ, ਮਹਾਰਾਜ ਜੀ ਕਹਿੰਦੇ ਤਨ ਦੇ ਅਭਿਮਾਨ ਨੂੰ ਝੂਠਾ ਕਰਕੇ ਜਾਣਨਾ ਹੈ।
ਸਮਾਂ ਜਬ ਪੂਰਾ,
ਇਹਦਾ ਸਮਾਂ ਪੂਰਾ ਹੋਣਾ, ਕਿਉਂਕਿ ਪਰਮੇਸ਼ਰ ਨੇ ਸਮਾਂ ਦੇ ਕੇ ਭੇਜਿਆ ਨਾ, ਹੰਕਾਣ ਘਾਲੇ ਸਭ ਦਿਵਸ ਸਾਸ ਨਹਿ ਬੜਨ ਘਟਨ ਤਿਲ ਸਾਰ, ਗਿਣ ਕੇ ਪਰਮੇਸ਼ਰ ਨੇ ਸਵਾਸ ਸਮਾਂ ਜ਼ਿੰਦਗੀ ਜਿਹੜੀ ਹੈ ਉਹ ਸਾਨੂੰ ਗਿਣ ਕੇ ਦਿੱਤੇ ਹੋਏ ਨੇ, ਪਲ ਪਲ ਘੜੀ ਘੜੀ ਦਾ ਸਮਾਂ ਗਿਣ ਕੇ ਦਿੱਤਾ ਹੋਇਆ। ਜਦੋਂ ਸਮਾਂ ਪੂਰਾ ਹੋ ਗਿਆ, ਜਦੋਂ ਉਮਰਾਂ ਦੀ ਅਵਧੀ ਹੋ ਗਈ, ਹੱਦ ਹੋ ਗਈ, ਉਸ ਵੇਲੇ ਸਰੀਰ ਬਿਨਸਣਾ ਹੀ ਬਿਨਸਣਾ, ਇਹਦੇ ਚ ਕੋਈ ਦੋ ਰਾਹੇ ਨਹੀਂ ਹੈ। ਸਮਾਂ ਕਦੋਂ ਪੂਰਾ ਹੋਣਾ ਇਹ ਸਾਨੂੰ ਕੋਈ ਗਿਆਨ ਨਹੀਂ, ਭਾਵੇਂ ਕੋਈ ਭਰ ਜਵਾਨੀ ਵਿਚ ਸਮਾਂ ਪੂਰਾ ਕਰ ਲਵੇ, ਭਾਵੇਂ ਕੋਈ ਬਿਰਧ ਹੋ ਕੇ ਪੂਰਾ ਕਰ ਲਵੇ, ਭਾਵੇਂ ਕੋਈ ਬਚਪਨ ਦੀ ਅਵਸਥਾ ਵਿਚ ਵੀ ਬਹੁਤ ਨੇ ਜਿਹੜੇ ਸਰੀਰ ਤਿਆਗ ਕੇ ਚਲੇ ਜਾਂਦੇ ਨੇ, ਜਵਾਨੀ ਦੀ ਅਵਸਥਾ ਚ ਗਈ ਬਹੁਤ ਚਲੇ ਜਾ ਰਹੇ ਨੇ, ਬਿਰਧ ਅਵਸਥਾ ਵਿਚ ਵੀ ਜਾ ਰਹੇ ਨੇ। ਜਦੋਂ ਸਮਾਂ ਪੂਰਾ ਹੋਣਾ ਉਦੋਂ ਇਸ ਤਨ ਨੇ ਬਿਨਸ ਜਾਣਾ, ਇਹ ਗੱਲ ਆਪਣੇ ਮਨ ਚ ਪੱਕੇ ਤੌਰ ਤੇ ਜਾਣ ਲਵੋ।
ਸਨੇ ਸਨੇ ਇਸ ਤੇ ਬ੍ਰਿਤੀ ਛੋਰ ਕਰੋ ਲਗਾ ਮਨ ਆਤਮ ਔਰ,
ਸਨੇ ਇੱਕੋ ਦਿਨ ਚ ਗੱਲ ਨਹੀਂ ਬਣਨੀ, ਆਪਾਂ ਕਈ ਵਾਰੀ ਇੰਨੇ ਕਾਹਲੇ ਪੈ ਜਾਂਦੇ ਆ ਵੀ ਅੱਜ ਬੈਠੇ ਆ ਅੱਜ ਹੀ ਗਿਆਨ ਹੋਵੇ, ਗੁਰਮਤਿ ਦਾ ਮਾਰਗ ਇਤਨਾ ਕਾਲ ਦਾ ਮਾਰਗ ਨਹੀਂ ਹੈ, ਇਹ ਸਹਿਜ ਦਾ ਮਾਰਗ ਹੈ। ਸਨੇ ਸਨੇ ਸਹਿਜੇ ਸਹਿਜੇ ਪਹਿਲਾਂ ਤੁਸੀਂ ਆਪਣੀ ਬਿਰਤੀ ਇਸ ਤਰ੍ਹਾਂ ਦੀ ਬਣਾ ਲਓ ਕਿ ਇਹ ਤਨ ਮਿੱਥਿਆ ਹੈ, ਇਹ ਸਰੀਰ ਝੂਠਾ ਹੈ, ਇਹਨੇ ਬਿਨਸਣਾ ਹੈ। ਤੇ ਸਹਿਜੇ ਸਹਿਜੇ ਤਨ ਨੂੰ ਝੂਠਾ ਤੇ ਬਿਨਸਣ ਵਾਲਾ ਜਾਣ ਕੇ ਇਸ ਤਨ ਦੇ ਵਿੱਚ ਜਿਹੜੀ ਆਤਮਾ ਹੈ ਜਿਹਦੇ ਆਸਰੇ ਤੇ ਤਨ ਰਹਿੰਦਾ, ਉਸ ਆਤਮਾ ਵਿੱਚ ਆਪਣਾ ਧਿਆਨ ਜੋੜੋ। ਗੁਰੂ ਅਮਰਦਾਸ ਸਾਹਿਬ ਕਹਿੰਦੇ ਆਤਮਾ ਚ ਧਿਆਨ ਜੋੜਨਾ, ਕਹਿੰਦੇ ਚਿੰਤਨ ਕਰਕੇ ਗਹਿਰੇ ਚਿੰਤਨ ਵਿੱਚ ਬੈਠੋ ਕਿ ਮੇਰਾ ਸਰੂਪ ਹੈ ਕੀ। ਪਹਿਲਾਂ ਤਾਂ ਸਰੀਰ ਹੀ ਦਿਸੇਗਾ ਵੀ ਇਹੀ ਹੈ, ਪਰ ਜਦੋਂ ਸਰੀਰ ਤੋਂ ਬਿਰਤੀ ਉਪਰਾਮ ਹੋਵੇਗੀ ਫਿਰ ਇਸ ਸਰੀਰ ਦੇ ਅੰਦਰ ਦੂਸਰੀ ਆਤਮਾ ਹੈ, ਉਸ ਆਤਮਾ ਦੇ ਨਾਲ ਆਪਣੀ ਸੁਰਤੀ ਨੂੰ ਜੋੜਨਾ, ਆਤਮਾ ਦੇ ਨਾਲ ਆਪਣੇ ਮਨ ਨੂੰ ਜੋੜਨਾ, ਇਸ ਪ੍ਰਕਾਰ ਦੀ ਅਵਸਥਾ ਬਣਾਉਣੀ ਹੈ।
ਸਹਿਨਸ਼ੀਲਤਾ ਛਿਮਾ ਦਰੀਜੈ ਕਿਸਕੇ ਸੰਗ ਨਾ ਦ੍ਵੈਸ਼ਿਤ ਰਚੀਜੈ।
ਆਪਣੀ ਆਤਮਾ ਵਿੱਚ ਧਿਆਨ ਜਿੱਥੇ ਜੋੜਨਾ ਉੱਥੇ ਸਹਿਨਸ਼ੀਲਤਾ ਦੀ ਬਿਰਤੀ ਰੱਖਣੀ। ਸਹਿਨਸ਼ੀਲਤਾ ਅੱਜ ਕਲ ਯੁੱਗ ਦੇ ਸਮੇਂ ਵਿੱਚ ਸਾਡੇ ਅੰਦਰ ਨਹੀਂ ਰਹੀ। ਅਸੀਂ ਭਾਵੇਂ ਧਰਮ ਕਰਮ ਦੀਆਂ ਗੱਲਾਂ ਕਰਦੇ ਹਾਂ, ਪਰ ਜੇ ਕੋਈ ਆਖੇ ਕਿ ਸਾਡੇ ਅੰਦਰ ਸਹਿਨਸ਼ੀਲਤਾ ਹੈ ਤਾਂ ਨਹੀਂ। ਸਹਿਨਸ਼ੀਲਤਾ ਦੀ ਗੱਲ ਕਰੀਏ ਤੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਇਹਦੇ ਵਿੱਚ ਬੜਾ ਵੱਡਾ ਪ੍ਰਮਾਣ ਹੈ। ਇਤਨੀ ਵੱਡੀ ਸਹਿਨਸ਼ੀਲਤਾ ਕਿ ਤਪਦੀ ਤਵੀ ਤੇ ਬੈਠਿਆਂ ਵੀ ਰਸਨਾ ਤੋਂ ਕੌੜਾ ਬੋਲ ਨਹੀਂ ਬੋਲਿਆ ਕਿ ਚੰਦੂ ਤੂੰ ਇਹ ਕੰਮ ਕਰ ਰਿਹਾ ਜਾਂ ਬਾਦਸ਼ਾਹ ਇਹ ਕਰਾ ਰਿਹਾ। ਇਹ ਸਹਿਨਸ਼ੀਲਤਾ ਦੀ ਬਿਰਤੀ। ਮਹਾਰਾਜ ਜੀ ਕਹਿੰਦੇ ਭਾਈ ਸਿੱਖੋ ਆਪਣੇ ਅੰਦਰ ਸਹਿਨਸ਼ੀਲਤਾ ਰੱਖਣੀ, ਜਿੱਥੇ ਸਹਿਨਸ਼ੀਲਤਾ ਰੱਖਣੀ ਆ ਉੱਥੇ ਛਿਮਾ ਦੀ ਬਿਰਤੀ ਵੀ ਰੱਖਣੀ। ਛਿਮਾ ਦਾ ਭਾਵ ਬੜਾ ਵੱਡਾ ਤਪ ਹੈ, ਛਿਮਾ ਦੇ ਬਰਾਬਰ ਦੁਨੀਆਂ ਚ ਕੋਈ ਤਪ ਨਹੀਂ ਹੋਣਾ। ਕਿਸੇ ਦੀ ਵਧੀਕੀ ਗਲਤੀ ਵੇਖ ਕੇ ਉਹਨੂੰ ਮਾਫ ਕਰ ਦੇਣਾ ਇਹ ਬੜਾ ਵੱਡਾ ਵਡੱਪਨ ਹੈ, ਛਿਮਾ ਕਰ ਦੇਣਾ ਇਹ ਬੜੀ ਵੱਡੀ ਵਡਿਆਈ ਹੈ। ਮਹਾਰਾਜ ਜੀ ਕਹਿੰਦੇ ਛਿਮਾ ਦੀ ਬਿਰਤੀ ਵੀ ਜਿਹੜੀ ਹੈ ਉਹ ਤੁਸੀਂ ਆਪਣੇ ਹਿਰਦੇ ਚ ਰੱਖਣੀ ਹੈ, ਕਿਸੇ ਦੇ ਨਾਲ ਵੀ ਆਪਣੇ ਮਨ ਚ ਦਵੈਸ਼ ਨਹੀਂ ਰੱਖਣੀ, ਕਿਸੇ ਵੀ ਪ੍ਰਤੀ ਆਪਣੇ ਹਿਰਦੇ ਵਿਚ ਦਵੈਸ਼ ਦੀ ਦੂਈ ਭਾਵ ਦੀ ਬਿਰਤੀ ਨਹੀਂ ਰੱਖਣੀ।
ਬਾਕ ਕਠੋਰ ਅਨਾਦਰ ਕਰੇ ਸੁਣ ਕਰ ਤਪੈ ਨਰਿਸ ਕਬ ਧਰੇ।
ਕੋਈ ਕਠੋਰ ਬੋਲ ਬੋਲਦਾ ਤੁਹਾਡਾ ਅਨਾਦਰ ਕਰਦਾ ਤੇ ਉਹਨੂੰ ਸੁਣ ਕੇ ਆਪਣੇ ਅੰਦਰ ਸੁਣ ਕੇ ਝੱਲ ਲੈਣਾ, ਤਪਣਾ ਨਹੀਂ ਸਗੋ ਬਰਾਬਰ। ਜੇ ਕਿਸੇ ਨੇ ਅਨਾਦਰ ਭਰੇ ਬੋਲ ਬੋਲੇ ਨੇ, ਕਠੋਰ ਬੋਲ ਬੋਲੇ ਨੇ, ਉਹਨੂੰ ਸੁਣ ਕੇ ਜਰ ਲੈਣਾ ਇਹ ਬੜਾ ਵੱਡਾ ਤਪ ਹੈ, ਇਹਦੇ ਜੈਸਾ ਤਪ ਹੀ ਕੋਈ ਨਹੀਂ। ਫਿਰ ਬਦਲੇ ਵਿੱਚ ਉਹਦੇ ਤੇ ਗੁੱਸਾ ਨਾ ਕਰੇ, ਰਿਸ ਕਹਿੰਦੇ ਨੇ ਕ੍ਰੋਧ ਨੂੰ। ਸਾਰ ਪਤਾਵਲੀ ਗ੍ਰੰਥ ਵਿੱਚ ਧਰਮ ਦੀ ਉਤਪਤੀ ਔਰ ਧਰਮ ਦਾ ਨਾਸ ਕਿਵੇਂ ਹੁੰਦਾ ਉਹਦੇ ਬਾਰੇ ਪੰਡਿਤ ਹਰਦਿਆਲ ਜੀ ਨੇ ਬੜਾ ਸੁੰਦਰ ਲਿਖਿਆ। ਉਹ ਕਹਿੰਦੇ ਨੇ ਛਿਮਾ ਕਰਨ ਦੇ ਨਾਲ ਧਰਮ ਜਿਹੜਾ ਹੈ ਸਥਿਤ ਧਰਮ ਛਿਮਾ ਕੇ ਸੰਗਾ, ਜਦੋਂ ਕਿਸੇ ਨੂੰ ਮੁਆਫ ਕਰ ਦਈਏ ਤੇ ਧਰਮ ਟਿਕ ਜਾਂਦਾ ਹਿਰਦੇ ਚ। ਹੋਤ ਕ੍ਰੋਧ ਤੇ ਧਰਮ ਵਿਭੰਗਾ, ਜਦੋਂ ਕੋਈ ਗੁੱਸਾ ਕਰਦਾ ਕ੍ਰੋਧ ਕਰਦਾ ਕਿਸੇ ਦੇ ਕਠੋਰ ਸ਼ਬਦ ਸੁਣ ਕੇ ਅਨਾਦਰ ਭਰੇ ਬੋਲ ਸੁਣ ਕੇ ਤੇ ਗੁੱਸੇ ਨਾਲ ਧਰਮ ਭ੍ਰਸ਼ਟ ਹੋ ਜਾਂਦਾ, ਧਰਮ ਨਸ਼ਟ ਹੋ ਜਾਂਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਤੁਹਾਨੂੰ ਕੋਈ ਕਠੋਰ ਸ਼ਬਦ ਕਹੇ ਅਨਾਦਰ ਭਰੇ ਬੋਲ ਬੋਲੇ, ਜੇ ਤੁਸੀਂ ਆਪਣੀ ਉਪਮਾ ਸੁਣ ਕੇ ਖੁਸ਼ ਹੁੰਦੇ ਹੋ ਤੇ ਅਨਾਦਰ ਸੁਣਨ ਦੀ ਆਦਤ ਵੀ ਨਾ ਕੰਨਾਂ ਨੂੰ ਪਾ ਲੈਣੀ ਚਾਹੀਦੀ ਹੈ ਵੀ ਕੋਈ ਸਾਨੂੰ ਮਾੜਾ ਵੀ ਕਹਿ ਸਕਦਾ। ਜੇ ਉਪਮਾ ਸੁਣਦੇ ਨਾ ਕੰਨਾਂ ਨਾਲ ਤੇ ਨਾ ਕੰਨਾਂ ਨਾਲ ਆਪਣੀ ਨਿੰਦਾ ਸੁਣਨ ਦੀ, ਆਪਣਾ ਅਪਮਾਨ ਸੁਣਨ ਦੀ ਵੀ ਸਾਡੇ ਅੰਦਰ ਬਿਰਤੀ ਹੋਣੀ ਚਾਹੀਦੀ। ਜੇ ਕਬੀਰ ਜੀ ਵਰਗੇ ਮਹਾਂਪੁਰਖਾਂ ਦੀ ਲੋਕਾਂ ਨੇ ਨਿੰਦਾ ਕੀਤੀ ਤੇ ਉਹਨਾਂ ਆਖਿਆ ਕਰੋ ਮੇਰੇ ਸਾਹਮਣੇ ਕਰੋ, ਨਿੰਦੋ 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 ਮੋਕੋ ਲੋਕ ਨਿੰਦੋ, ਇਹ ਕਹਿ ਕੇ ਲੋਕਾਂ ਨੂੰ ਕਿਹਾ ਵੀ ਨਿੰਦਾ ਕਰਨੀ ਕਰੋ। ਅਪਮਾਨ ਜਨਕ ਕੋਈ ਸ਼ਬਦ ਕਹਿੰਦਾ ਹੈ, ਨਿਰਾਦਰ ਭਰੇ ਬੋਲ ਬੋਲਦਾ, ਕਠੋਰ ਸ਼ਬਦ ਵਰਤਦਾ, ਮਹਾਰਾਜ ਜੀ ਕਹਿੰਦੇ ਤੁਸੀਂ ਸੁਣ ਕੇ ਸਹਿਨ ਕਰ ਲੋ, ਬਦਲੇ ਵਿੱਚ ਗੁੱਸਾ ਧਾਰ ਕੇ ਉਹਦੇ ਨਾਲ ਸ਼ਬਦਾਵਲੀ ਕਠੋਰ ਸ਼ਬਦਾਵਲੀ ਬੋਲ ਕੇ ਆਪਣੇ ਮਨ ਦੀ ਜਿਹੜੀ ਬਿਰਤੀ ਆ ਉਹਨੂੰ ਖਰਾਬ ਨਹੀਂ ਕਰਨਾ, ਆਪਣੇ ਮਨ ਦੀ ਅਵਸਥਾ ਨੂੰ ਡਾਵਾ ਡੋਲ ਨਹੀਂ ਕਰਨਾ।
ਸੁਣੇ ਉਪਦੇਸ਼ ਕਰਨ ਤੋਂ ਲਾਗੇ ਅੰਤਰ ਬ੍ਰਿਤੀ ਧਰੈ ਬਦਭਾਗੇ।
ਗੁਰਾਂ ਨੇ ਇਹ ਉਪਦੇਸ਼ ਦਿੱਤਾ ਇਨ੍ਹਾਂ ਚਾਰਾਂ ਗੁਰਸਿੱਖਾਂ ਨੂੰ, ਭਾਈ ਗੋਪੀ ਜੀ, ਰਾਮੂ ਮਹਿਤਾ ਜੀ, ਭਾਈ ਮੋਹਣ ਮੱਲ ਤੇ ਭਾਈ ਅਮਰੂ ਜੀ। ਇਨ੍ਹਾਂ ਨੂੰ ਮਹਾਰਾਜ ਜੀ ਨੇ ਇਹ ਉਪਦੇਸ਼ ਦਿੱਤਾ, ਸੁਣ ਕੇ ਚਾਰੇ ਗੁਰਸਿੱਖ ਉਪਦੇਸ਼ ਉਸ ਉਪਦੇਸ਼ ਅਨੁਸਾਰ ਚੱਲਣ ਲੱਗੇ। ਜਿਹੜਾ ਉਪਦੇਸ਼ ਸੁਣਿਆ ਉਸੇ ਤਰ੍ਹਾਂ ਕਰਨ ਵੀ ਲੱਗੇ। ਏਦਾਂ ਇਨ੍ਹਾਂ ਨੇ ਆਪਣੀ ਬਿਰਤੀ ਨੂੰ ਅੰਤਰਮੁਖੀ ਕਰ ਲਿਆ ਹੈ। ਬੜੇ ਵੱਡੇ ਭਾਗ ਨੇ ਇਨ੍ਹਾਂ ਸਿੱਖਾਂ ਦੇ ਜਿਨ੍ਹਾਂ ਨੇ ਆਪਣੀ ਬਿਰਤੀ ਨੂੰ ਅੰਤਰਮੁਖੀ ਕਰ ਲਿਆ ਹੈ।
ਕਿਉਂ ਪਈ ਗੰਗੋ ਅਪਰ ਸਹਾਰੂ ਭਾਰੂ ਕਰ ਬੰਧਨ ਬੈਠੇ ਦੁਖਿਆਰੂ।
ਭਾਈ ਗੰਗੂ ਜੀ, ਭਾਈ ਸਹਾਰੂ ਜੀ, ਭਾਈ ਭਾਰੂ ਜੀ, ਇਹ ਵੀ ਸਿੱਖ ਨੇ ਸਤਿਗੁਰਾਂ ਦੇ। ਇਹ ਵੀ ਗੁਰੂ ਅਮਰਦਾਸ ਸਾਹਿਬ ਕੋਲ ਆਏ। ਇਨ੍ਹਾਂ ਨੇ ਵੀ ਤਿੰਨਾਂ ਨੇ ਸਤਿਗੁਰਾਂ ਨੂੰ ਮੱਥਾ ਟੇਕਿਆ, ਸਤਿਗੁਰਾਂ ਨੂੰ ਵੰਦਨਾ ਕੀਤੀ। ਭਾਈ ਗੰਗੂ ਜੀ, ਸਹਾਰੂ ਭਾਰੂ ਜੀ ਨੇ ਨਮਸਕਾਰ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿਚ ਬੜੇ ਦੁਖਿਆਰੇ ਹੋ ਕੇ, ਦੁਖੀ ਹੋ ਕੇ ਸਤਿਗੁਰਾਂ ਦੇ ਚਰਨਾਂ ਚ ਬੈਠੇ ਨੇ।
ਤਿੰਨ ਕੋ ਵੀ ਉਪਦੇਸ਼ਨ ਕੀਨ ਵੰਡ ਖਾਓ ਤਰ ਭਾਓ ਪਰਬੀਨ।
ਦੁਖਿਆਰੇ ਸਿੱਖਾਂ ਦਾ ਦੁੱਖ ਦੂਰ ਕਰਨ ਵਾਸਤੇ ਇਨ੍ਹਾਂ ਨੂੰ ਵੀ ਗੁਰੂ ਅਮਰਦਾਸ ਸਾਹਿਬ ਨੇ ਉਪਦੇਸ਼ ਦਿੱਤਾ। ਇਨ੍ਹਾਂ ਨੂੰ ਉਪਦੇਸ਼ ਦਿੱਤਾ, ਮਹਾਰਾਜ ਜੀ ਕਹਿੰਦੇ ਭਾਈ ਵੰਡ ਖਾਓ ਤਰ ਭਾਓ ਪਰਬੀਨ। ਪਾਤਸ਼ਾਹ ਕਹਿੰਦੇ ਭਾਈ ਵੰਡ ਕੇ ਛਕੋ, ਔਰ ਜਿੱਥੇ ਵੰਡ ਕੇ ਖਾਣਾ ਉੱਥੇ ਆਪਸ ਵਿਚ ਪ੍ਰੇਮ ਨਾਲ ਰਹਿਣਾ, ਭਾਓ ਰੱਖਣਾ ਇਕ ਦੂਜੇ ਨਾਲ। ਗੁਰੂ ਕੇ ਸਿੱਖ ਨੂੰ ਸਤਿਗੁਰਾਂ ਨੇ ਬੜੀ ਵੱਡੀ ਦਾਤ ਦਿੱਤੀ ਹੈ ਵੰਡ ਕੇ ਛਕਣ ਦੀ। ਇਹ ਦਾਤ ਕਿਸੇ ਹੋਰ ਧਰਮ ਦੇ ਵਿਚ ਨਹੀਂ ਹੈ। ਹਜ਼ਾਰਾਂ ਬੰਦੇ ਗੁਰੂ ਕੇ ਲੰਗਰਾਂ ਵਿਚ ਲੰਗਰ ਛਕਦੇ ਨੇ, ਸਾਰੇ ਸਿੱਖ ਤਾਂ ਨਹੀਂ। ਉਨ੍ਹਾਂ ਹਜ਼ਾਰਾਂ ਵਿਚੋਂ ਸੈਂਕੜਿਆਂ ਦੀ ਗਿਣਤੀ ਉਹ ਹੈ ਜਿਹੜੇ ਅਨਮਤੀਏ ਨੇ, ਉਹ ਵੀ ਆ ਕੇ ਗੁਰੂ ਘਰ ਦੇ ਲੰਗਰਾਂ ਵਿਚ ਲੰਗਰ ਪ੍ਰਸ਼ਾਦਾ ਛਕ ਕੇ ਤ੍ਰਿਪਤ ਹੁੰਦੇ ਨੇ। ਇਹ ਸਿੱਖ ਦੀ ਵੰਡ ਛਕਣ ਵਾਲੀ ਬਿਰਤੀ ਹੈ, ਵੰਡ ਕੇ ਛਕਣਾ। ਨੀਅਤ ਹੋਣੀ ਚਾਹੀਦੀ ਹੈ ਵੰਡ ਕੇ ਛਕਣ ਦੀ, ਤੇ ਫਿਰ ਕੋਈ ਕਮੀ ਨਹੀਂ ਰਹਿੰਦੀ। ਜੇ ਨੀਅਤ ਹੀ ਨਹੀਂ ਤੇ ਫਿਰ ਜੋ ਭਾਵੇਂ ਅੰਬਾਰ ਭਰੇ ਹੋਣ ਫਿਰ ਵੀ ਉਹ ਵੰਡਣ ਦੀ ਬਿਰਤੀ ਨਹੀਂ ਬਣਦੀ ਜੇ ਨੀਅਤ ਨਾ ਹੋਵੇ। ਮਹਾਰਾਜ ਜੀ ਇਨ੍ਹਾਂ ਤਿੰਨਾਂ ਸਿੱਖਾਂ ਨੂੰ ਕਹਿੰਦੇ ਭਾਈ ਵੰਡ ਕੇ ਛਕਿਆ ਕਰੋ, ਔਰ ਆਪਸ ਵਿਚ ਭਾਓ ਰੱਖਿਆ ਕਰੋ, ਪ੍ਰੇਮ ਰੱਖਿਆ ਕਰੋ।
ਮਦਰ ਗਿਰਾ ਸਭ ਸਾਂਗੀ ਉਚਾਰੋ ਕਹਿਣ ਕਠੋਰ ਨਹੀਂ ਰਿਸਦਾਰੋ।
ਸਾਰਿਆਂ ਨਾਲ ਮਿੱਠਾ ਬੋਲ ਬੋਲਣਾ ਹੈ, ਮਿੱਠੀ ਬਾਣੀ ਨਾਲ ਸਭ ਨਾਲ ਬੋਲਣਾ। ਮੇਰੇ ਸਤਿਗੁਰੂ ਜੀ ਤਾਂ ਬਚਨ ਹੀ ਕਰਦੇ ਮਿੱਠ ਬੋਲਣਾ ਜੀ, ਹਰ ਸੱਜਣ ਸਵਾਮੀ ਮੋਰਾ, ਉਹ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ। ਸਤਿਗੁਰੂ ਜੀ ਹੈ ਹੀ ਮਿੱਠ ਬੋਲਣੇ, ਤੇ ਸਿੱਖ ਨੂੰ ਵੀ ਇਹੀ ਉਪਦੇਸ਼ ਕਰਦੇ ਵੀ ਸਿੱਖਾ ਮਿੱਠ ਬੋਲਣਾ ਹੋ। ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ, ਸਾਰੀਆਂ ਚੰਗਿਆਈਆਂ ਦਾ ਜਿਹੜਾ ਤੱਤ ਹੈ ਨਾ ਉਹ ਹੈ ਜ਼ੁਬਾਨ ਤੋਂ ਮਿੱਠਾ ਤੇ ਨਿਮ ਕੇ ਬੋਲਣਾ, ਨਿਮ ਕੇ ਰਹਿਣਾ ਤੇ ਜ਼ੁਬਾਨ ਤੋਂ ਮਿੱਠਾ ਬੋਲ ਬੋਲਣਾ। ਪਾਤਸ਼ਾਹ ਜੀ ਕਹਿੰਦੇ ਮਿੱਠੇ ਬੋਲ ਬੋਲਣੇ ਨੇ, ਕਹਿਣ ਕਠੋਰ ਨਹੀਂ ਰਿਸ ਧਾਰੋ, ਕਦੇ ਕਿਸੇ ਨੂੰ ਕਠੋਰ ਸ਼ਬਦਾਵਲੀ ਨਹੀਂ ਵਰਤਣੀ। ਜਦੋਂ ਕਿਸੇ ਨੂੰ ਕਠੋਰ ਤੇ ਕੌੜਾ ਬੋਲ ਬੋਲ ਕੇ ਅਸੀਂ ਵਰਤਦੇ ਹਾਂ, ਕਿਰਪਾਨ ਦਾ ਫੱਟ ਮਾਰਿਆ ਤਾਂ ਭਰ ਜਾਂਦਾ, ਪਰ ਜ਼ੁਬਾਨ ਤੋਂ ਬੋਲਿਆ ਹੋਇਆ ਬੋਲ ਕਈ ਵਾਰ ਇਹੋ ਜਿਹਾ ਸੀਨਾ ਚੀਰਦਾ, ਕਿਸੇ ਦੇ ਇਹੋ ਜਿਹਾ ਜ਼ਖਮ ਕਰਦਾ ਵੀ ਉਹ ਕਦੇ ਸੀਤਾ ਹੀ ਨਹੀਂ ਜਾਂਦਾ, ਉਹ ਕਦੇ ਭਰਦਾ ਹੀ ਨਹੀਂ। ਇਸ ਕਰਕੇ ਮਿੱਠੇ ਬੋਲ ਕੌੜੇ ਬੋਲ ਬੋਲਣ ਵਾਲਿਆਂ ਵਾਸਤੇ ਕਿ ਰਹਿਮਨ ਨਾਮ ਦਾ ਫਕੀਰ ਹੋਇਆ। ਬੜਾ ਵੱਡਾ ਉੱਚਾ ਸਾਈਂ ਲੋਕ ਸੀ ਰਹਿਮਨ, ਉਹਨੇ ਇੱਕ ਉਦਾਹਰਣ ਦਿੱਤੀ ਹੈ। ਖੀਰਾ ਫਲ ਹੁੰਦਾ ਨਾ ਖੀਰਾ, ਉਹ ਕਹਿੰਦਾ ਖੀਰਾ ਹਮੇਸ਼ਾ ਮੂੰਹ ਤੋਂ ਕੌੜਾ ਹੁੰਦਾ, ਉਹਦੇ ਜਿਹੜਾ ਮੂੰਹ ਵਾਲਾ ਹਿੱਸਾ ਹੁੰਦਾ ਨਾ ਕੌੜਾ ਹੁੰਦਾ, ਤੇ ਕੌੜਾ ਮੂੰਹ ਹੋਣ ਕਰਕੇ ਉਹਨੂੰ ਪਹਿਲਾਂ ਉਥੋਂ ਹੀ ਕੱਟਣਾ ਸ਼ੁਰੂ ਕਰਦੇ ਨੇ। ਰਹਿਮਨ ਜੀ ਨੇ ਲਿਖਿਆ ਖੀਰਾ ਮੁਖ ਸੋ ਕਾਟੀਐ ਘਸੀਐ ਨਮਕ ਲਗਾਏ। ਖੀਰੇ ਨੂੰ ਮੂੰਹ ਤੋਂ ਕੱਟ ਕੇ ਫਿਰ ਉਹਦੇ ਤੇ ਲੂਣ ਪਾਉਂਦੇ ਨੇ, ਨਾਲੇ ਤਾਂ ਕੱਟਿਆ ਫਿਰ ਉੱਤੇ ਲੂਣ ਛਿੜਕਿਆ, ਉੱਤੇ ਤਰਸ ਨਹੀਂ ਕੀਤਾ ਸਗੋਂ ਨਮਕ ਲਾਇਆ, ਕੱਟੇ ਹੋਏ ਤੇ ਨਮਕ ਲਾਇਆ, ਤੇ ਨਮਕ ਲਾ ਕੇ ਫਿਰ ਉਹਨੂੰ ਘਸਦੇ ਨੇ ਵੀ ਇਹਦੀ ਜ਼ਹਿਰ ਨਿਕਲ ਜੇ, ਇਹਦਾ ਵਿੱਚੋਂ ਕੁੜੱਤਣ ਨਿਕਲ ਜੇ। ਰਹਿਮਨ ਕੜਵੇ ਮੁਖਨ ਕੋ ਐਸੀ ਮਿਲੈ ਸਜਾਏ। ਜਿਹੜੇ ਕੌੜਾ ਮੂੰਹ ਕਰਕੇ ਕੜੱਤਣ ਭਰੇ ਬੋਲ ਬੋਲਣ ਵਾਲੇ ਨੇ, ਰਹਿਮਨ ਜੀ ਕਹਿੰਦੇ ਉਹਨਾਂ ਨੂੰ ਵੀ ਇਹੋ ਜਿਹੀ ਸਜ਼ਾ ਮਿਲਣੀ ਚਾਹੀਦੀ ਜੋ ਖੀਰੇ ਨੂੰ ਮਿਲੀ ਹੈ, ਉਹਦਾ ਮੂੰਹ ਵੀ ਕੱਟ ਦਿੱਤਾ ਗਿਆ, ਤੇ ਜਿਹੜਾ ਕੁੜੱਤਣ ਭਰੇ ਬੋਲ ਬੋਲਦਾ ਉਹਦਾ ਵੀ ਮੁੱਖ ਇਸੇ ਤਰ੍ਹਾਂ ਹੀ ਕੱਟਿਆ ਜਾਣਾ ਚਾਹੀਦਾ। ਗੁਰੂ ਅਮਰਦਾਸ ਸਾਹਿਬ ਜੀ ਇਹਨਾਂ ਤਿੰਨਾਂ ਸਿੱਖਾਂ ਨੂੰ ਉਪਦੇਸ਼ ਦੇ ਰਹੇ ਨੇ ਭਾਈ ਗੰਗੂ ਸਹਾਰੂ ਜੀ ਹੋਣਾ ਨੂੰ ਕਿ ਮਿੱਠਾ ਬੋਲ ਬੋਲਣਾ ਔਰ ਕਦੇ ਵੀ ਕ੍ਰੋਧ ਕਰਕੇ ਕਿਸੇ ਨੂੰ ਕਠੋਰ ਸ਼ਬਦਾਵਲੀ ਦੀ ਵਰਤੋਂ ਨਹੀਂ ਕਰਨੀ, ਕੌੜਾ ਬੋਲ ਨਹੀਂ ਬੋਲਣਾ।
ਗੁਰਸਿੱਖਨ ਕੋ ਪ੍ਰਥਮ ਅਚਾਵੋ, ਸ਼ੀਸ਼ ਰਹਿ ਭੋਜਨ ਤੁਮ ਖਾਓ।
ਗੁਰੂ ਕੇ ਸਿੱਖਾਂ ਨੂੰ ਭੋਜਨ ਚਕਾਣਾ ਗੁਰਸਿੱਖਾਂ ਨੂੰ। ਮਹਾਰਾਜ ਵੇਖੋ ਬਾਰ ਬਾਰ ਸਿੱਖਾਂ ਨੂੰ ਇਹੀ ਉਪਦੇਸ਼ ਦਿੰਦੇ ਵੀ ਸਿੱਖਾਂ ਨੂੰ ਭੋਜਨ ਚਕਾਣਾ, ਕਿਉਂਕਿ ਸਿੱਖਾਂ ਵਿਚ ਗੁਰੂ ਵਰਤਦਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਗੁਰਸਿੱਖਾਂ ਨੂੰ ਭੋਜਨ ਚਕਾ ਕੇ ਜਿਹੜਾ ਬਾਅਦ ਵਿਚ ਵੱਧ ਜਾਏ ਉਹ ਤੁਸੀਂ ਆਪ ਚੱਕਣਾ ਬਾਅਦ ਵਿਚ, ਪਹਿਲਾਂ ਗੁਰੂ ਕੇ ਸਿੱਖਾਂ ਨੂੰ ਚੁਕਾਉਣਾ ਹੈ।
ਮਹਾ ਪਵਿੱਤਰ ਹੋਏ ਐ ਸੋਏ, ਸਿੱਖਨ ਪਿੱਛੇ ਅਚੀਅਤ ਜੋਏ।
ਸਿੱਖਾਂ ਨੂੰ ਚੁਕਾਉਣ ਤੋਂ ਬਾਅਦ ਭੋਜਨ ਵਧਦਾ ਹੈ ਨਾ, ਉਹ ਵਧਿਆ ਹੋਇਆ ਭੋਜਨ ਬੜਾ ਪਵਿੱਤਰ ਹੁੰਦਾ। ਉਹਨੂੰ ਸਮਝ ਲਓ ਵੀ ਉਹ ਸਭ ਤੋਂ ਪਵਿੱਤਰ ਚੀਜ਼ ਉਹੀ ਹੈ ਭੋਜਨ, ਜਿਹੜਾ ਗੁਰਸਿੱਖਾਂ ਨੂੰ ਚੁਕਾਉਣ ਤੋਂ ਬਾਅਦ ਵਿਚ ਵੱਧ ਜਾਂਦਾ ਨਾ, ਉਹ ਫਿਰ ਅੰਮ੍ਰਿਤ ਹੀ ਹੈ। ਉਹ ਅੰਮ੍ਰਿਤ ਰੂਪੀ ਭੋਜਨ ਫਿਰ ਤੁਸੀਂ ਛਕਣਾ, ਬਾਅਦ ਵਿਚ ਵਧਿਆ ਹੋਇਆ ਛਕਣਾ, ਉਹ ਬਹੁਤ ਹੀ ਪਵਿੱਤਰ ਹੁੰਦਾ ਹੈ।
ਸਿਮਰੋ ਵਾਹਿਗੁਰੂ ਨਿਤ ਨਾਮੋ, ਲਿਵ ਲਾਗੈ ਪਦ ਦੇ ਅਬਰਾਮੋ।
ਵਾਹਿਗੁਰੂ 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 ਦਾ ਜਿਹੜਾ ਪਵਿੱਤਰ ਨਾਮ ਹੈ ਇਹਨੂੰ ਸਿਮਰਨਾ ਹੈ, ਇਹਨੂੰ ਬਾਰ ਬਾਰ ਜਪਣਾ। ਜਿਵੇਂ ਜਿਵੇਂ ਇਹਨੂੰ ਜਪੋਗੇ, ਇਹਨੂੰ ਜਪ ਜਪ ਕੇ ਤੁਹਾਨੂੰ ਸੁੰਦਰ ਪਦਵੀ ਦੀ ਪ੍ਰਾਪਤੀ ਹੋਵੇਗੀ। ਅਬਰਾਮੂ ਕਹਿੰਦੇ ਨੇ ਸੁੰਦਰ ਨੂੰ, ਜਿਹੜੀ ਉੱਚੀ ਪਦਵੀ ਹੈ, ਸਰਵੋਤਮ ਪਦਵੀ ਹੈ, ਉਹ ਨਾਮ ਨੂੰ ਸਿਮਰ ਸਿਮਰ ਕੇ ਤੁਹਾਨੂੰ ਉੱਚੀ ਪਦਵੀ ਦੀ ਪ੍ਰਾਪਤੀ ਹੋਵੇਗੀ।
ਮੜੀ ਤੋਂ ਬੜੀ ਮਥਿਆਰ ਗੌਰ, ਇਹਨੋ ਨਾ ਸੇਵੋ ਸਭ ਦਿਓ ਚੋਰ।
ਗੁਰੂ ਗੁਰੂ ਨਾਨਕ ਸਾਹਿਬ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਹੀ ਜਾਣਨਾ। ਸਤਿਗੁਰਾਂ ਤੋਂ ਬਿਨਾਂ ਕਿਸੇ ਮੜੀ ਕਬਰ ਟੋਬੜੀ ਮੱਠ ਦੀ ਪੂਜਾ ਨਹੀਂ ਕਰਨੀ। ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਸੰਕੇਤ ਕੀਤਾ, ਖਾਲਸੇ ਨੂੰ ਆਦਰਸ਼ ਦਿੱਤਾ ਕਿ ਜਾਗਤ ਜੋਤ ਜਪੈ ਨਿਸ ਬਾਸਰ, ਏਕ ਬਿਨਾ ਮਨ ਨੈਕ ਨਯਾਨੈ। ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮੱਠ ਭੂਲ ਨਾ ਮਾਨੈ। ਕਿਸੇ ਗੋਰ ਨੂੰ, ਕਿਸੇ ਮੜੀ ਨੂੰ, ਕਿਸੇ ਕਬਰ ਨੂੰ ਖਾਲਸਾ ਨਹੀਂ ਪੂਜੇਗਾ। ਮਹਾਰਾਜ ਜੀ ਕਹਿੰਦੇ ਸਿੱਖਾਂ ਨੇ, ਗੁਰੂ ਅਮਰਦਾਸ ਸਾਹਿਬ ਵੀ ਕਹਿ ਰਹੇ ਨੇ ਕਿ ਕਿਸੇ ਮੜੀ ਨੂੰ, ਕਿਸੇ ਕਬਰ ਨੂੰ, ਕਿਸੇ ਗੋਰ ਦੀ ਪੂਜਾ ਨਹੀਂ ਕਰਨੀ। ਜੇ ਪੂਜਾ ਕਰਨੀ ਹੈ ਤਾਂ ਸਿਰਫ ਗੁਰੂ ਕੇ ਔਰ ਗੁਰੂ ਕੇ ਸ਼ਬਦ ਦੀ ਪੂਜਾ ਕਰਨੀ। ਅੱਜ ਵੇਖੋ ਜਿੱਧਰ ਆਨਮਤੀਆਂ ਦੇ, ਚਾਹੇ ਕੋਈ ਕਬਰ ਹੈ ਤੇ ਚਾਹੇ ਕੋਈ ਮੰਦਰ ਹੈ, ਕੋਈ ਪੀਰ ਹੈ, ਉਥੇ ਦੂਸਰੇ ਨਹੀਂ ਹੁੰਦੇ ਜਿੰਨੇ ਸਿੱਖ ਖਲੋਤੇ ਹੁੰਦੇ ਨੇ ਪੱਗਾਂ ਬੰਨ ਕੇ। ਕੋਈ ਮੰਦਰ ਦੀ ਲਾਈਨ ਚ ਖੜਾ ਸ਼ਰਾਬ ਦੀ ਬੋਤਲ ਲੈ ਕੇ ਵੀ ਭੇਟਾ ਕਰਨੀ ਹੈ। ਮੰਦਰਾਂ ਵਿਚ ਜਿੱਥੇ ਮਦਰਾ ਭੇਟ ਕੀਤੀ ਜਾਂਦੀ, ਸਿੱਖ ਵੀ ਖਲੋਤੇ ਹੁੰਦੇ ਉਥੇ ਲਾਈਨ ਚ ਕਤਾਰ ਚ। ਹੈਰਾਨੀ ਹੁੰਦੀ ਹੈ ਕਿ ਸਤਿਗੁਰੂ ਜੀ ਨੇ ਤਾਂ ਸਾਨੂੰ ਸਿੱਧਾ ਅਕਾਲ ਪੁਰਖ ਨਾਲ ਜੋੜਿਆ, ਵਿਚਕਾਰ ਕੋਈ ਵਿਚੋਲਾ ਰੱਖਿਆ ਹੀ ਨਹੀਂ, ਓਹਲਾ ਰੱਖਿਆ ਹੀ ਨਹੀਂ। ਵਿਚੋਲੇ ਤਾਂ ਓਹਲਾ ਰੱਖਦੇ ਨੇ ਨਾ, ਗੁਰੂ ਸਾਹਿਬ ਨੇ ਨੀ ਕੋਈ ਓਹਲਾ ਰੱਖਿਆ ਵਿਚ। ਸਿੱਧਾ ਅਕਾਲ ਪੁਰਖ ਪਰਮੇਸ਼ਰ ਨਾਲ ਸਾਡੀ ਤਾਰ ਜੋੜੀ ਆ ਵੀ ਪਰਮੇਸ਼ਰ ਨੂੰ ਪੂਜਣਾ, ਉਹਦੇ ਤੋਂ ਬਿਨਾਂ ਕਿਸੇ ਮੜੀ ਨੂੰ, ਕਿਸੇ ਕਬਰ ਨੂੰ। ਜਾਂ ਦੋ ਇੱਟਾਂ ਰੱਖਦੇ ਨੇ, ਸਾਲ ਭਰ ਦੇ ਵਿਚ ਉਥੇ ਬੜਾ ਵੱਡਾ ਮੰਦਰ ਬਣ ਜਾਂਦਾ, ਉਥੇ ਬੜਾ ਵੱਡਾ ਪੀਰ ਦਾ ਸਥਾਨ ਬਣ ਜਾਂਦਾ ਵੀ ਇੱਥੇ ਬੜਾ ਵੱਡਾ ਪੀਰ ਹੈ। ਦੋ ਇੱਟਾਂ ਪਹਿਲਾਂ ਰੱਖ ਕੇ ਜੋਤ ਦੀ ਜਗਾਉਂਦੇ, ਉਥੇ ਕੁਝ ਸਾਲਾਂ ਦੇ ਵਿਚ ਵਿਚ ਹੀ ਬੜੀਆਂ ਵੱਡੀਆਂ ਬਿਲਡਿੰਗਾਂ ਬਣ ਜਾਂਦੀਆਂ। ਅੱਜ ਇਹ ਸਮਾਜ ਦਾ ਵਰਤਾਰਾ ਵਰਤ ਰਿਹਾ। ਪਾਤਸ਼ਾਹ ਕਹਿੰਦੇ ਤੁਸੀਂ ਕਿਸੇ ਗੋਰ ਨੂੰ, ਕਿਸੇ ਮੜੀ ਟੋਬੜੀ ਨੂੰ ਨਹੀਂ ਪੂਜਣਾ। ਕਈ ਟੋਬਿਆਂ ਨੂੰ ਵੀ ਜਾ ਕੇ ਮੱਥਾ ਟੇਕੀ ਜਾਂਦੇ ਨੇ, ਗੋਰਾਂ ਨੂੰ, ਕਬਰਾਂ ਨੂੰ ਜਾ ਕੇ ਮੱਥਾ ਟੇਕੀ ਜਾਂਦੇ ਨੇ, ਮੜੀਆਂ ਨੂੰ ਮੱਥਾ ਟੇਕੀ ਜਾਂਦੇ। ਪਾਤਸ਼ਾਹ ਕਹਿੰਦੇ ਸਿੱਖ ਦਾ ਕੰਮ ਨਹੀਂ, ਇਹ ਸਭ ਕੁਝ ਛੱਡ ਦਿਓ, ਇਹਨਾਂ ਕੰਮਾਂ ਦੇ ਵਿਚ ਗੁਰੂ ਕੇ ਸਿੱਖ ਨੇ ਨਹੀਂ ਵਰਤਣਾ। ਸਿੱਖ ਨੇ ਸਿਰਫ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਪੂਜਾ ਕਰਨੀ ਹੈ।
ਕਿਉਂ ਪਈ ਖਾਨੂੰ ਛੁਰਾ ਅਰਬੇਗਾ ਪਾਸੇ, ਨੰਦ ਸੂਦਨਾ ਹੋਏ ਉਲਾਸੇ।
ਭਾਈ ਖਾਨ ਛੁਰਾ, ਭਾਈ ਬੇਗਾ ਜੀ, ਭਾਈ ਨੰਦ ਸੂਦਨਾ ਜੀ, ਇਹ ਗੁਰੂ ਕੇ ਸਿੱਖਾਂ ਦੇ ਨਾਂ ਨੇ ਜਿਹੜੇ ਸਾਰੇ ਡੱਲੇ ਪਿੰਡ ਦੇ ਰਹਿਣ ਵਾਲੇ ਨੇ। ਪਿੱਛੇ ਜ਼ਿਕਰ ਆਇਆ ਨਾ 72 ਬ੍ਰਹਮ ਗਿਆਨੀਆਂ ਦਾ, ਇਹ ਸਾਰੇ ਉਹੀ ਸਿੱਖ ਨੇ। ਜਿਨ੍ਹਾਂ ਨੂੰ ਬ੍ਰਹਮ ਗਿਆਨ ਗੁਰੂ ਅਮਰਦਾਸ ਸਾਹਿਬ ਕੋਲੋਂ ਮਿਲਿਆ ਤੇ ਮਿਲਿਆ ਕਿਵੇਂ ਆ ਉਹ ਦੱਸ ਰਹੇ ਨੇ ਹੁਣ। ਕਹਿੰਦੇ ਸਿੱਖ ਭਾਈ ਖਾਨੂ ਛੁਰਾ ਜੀ, ਭਾਈ ਬੇਗਾ ਜੀ, ਭਾਈ ਨੰਦੂ ਸੂਦਨਾ ਜੀ, ਇਹ ਜਿਹੜੇ ਸਿੱਖ ਹਨ
ਗੁਰੂ ਤਾਰੂ ਝੰਡਾ ਪੂਰੋ,
ਭਾਈ ਗੁਰੂ ਜੀ, ਭਾਈ ਤਾਰੂ ਜੀ, ਭਾਈ ਝੰਡਾ ਜੀ,
ਜਸ ਆਏ ਗੁਰੂ ਹਜੂਰੋ,
ਇਹਨਾਂ ਨੇ ਸਤਿਗੁਰਾਂ ਦਾ ਸੁਜਸ ਸੁਣਿਆ। ਇਹ ਸਾਰੇ ਸਿੱਖ ਇਕੱਠੇ ਹੋ ਕੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਆਏ ਹਨ।
ਮਸਤਕ ਟੇਕ ਅਦਬ ਤੇ ਬੈਸੇ,
ਅਦਬ ਨਾਲ ਸਤਕਾਰ ਨਾਲ ਇਨ੍ਹਾਂ ਨੇ ਸਤਿਗੁਰਾਂ ਦੇ ਚਰਨਾਂ ਵਿਚ ਮੱਥਾ ਟੇਕਿਆ, ਗੁਰੂ ਅਮਰਦਾਸ ਸਾਹਿਬ ਜੀ ਨੂੰ ਨਮਸਕਾਰ ਕੀਤੀ ਹੈ।
ਬੂਜਤ ਪਹੇ ਸ਼੍ਰੇ ਹੋਏ ਜੈਸੇ,
ਨਮਸਕਾਰ ਕਰਕੇ ਸਤਿਗੁਰਾਂ ਦੇ ਚਰਨਾਂ ਚ ਬੈਠ ਗਏ ਤੇ ਚਰਨਾਂ ਚ ਬਹਿ ਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਪੁੱਛਣ ਲੱਗੇ, ਮਹਾਰਾਜ ਸਾਡੀ ਸ਼੍ਰੇਅ ਕਿਵੇਂ ਹੋਵੇਗੀ, ਸਾਡੀ ਮੁਕਤੀ ਕਿਵੇਂ ਹੋਵੇਗੀ।
ਸ੍ਰੀ ਗੁਰ ਅਮਰ ਕਯੋ ਸੁਣ ਲੀਜੈ, ਅਬ ਕਲੀ ਕਾਲ ਵਿਸਾਲ ਜਨੀਜੈ।
ਇਹਨਾਂ ਦੀ ਬੇਨਤੀ ਸੁਣ ਕੇ ਸਤਿਗੁਰੂ ਜੀ ਬੋਲੇ, ਕਹਿਣ ਲੱਗੇ ਭਾਈ ਸਿੱਖੋ, ਹੁਣ ਕਲੀ ਕਾਲ ਦਾ ਸਮਾਂ ਹੈ। ਕਲਯੁਗ ਦਾ ਬੜਾ ਘੋਰ ਵਰਤਾਰਾ, ਕਲਯੁਗ ਦਾ ਬੜਾ ਭਿਆਨਕ ਸਮਾਂ ਚੱਲ ਰਿਹਾ, ਹੁਣ ਕਲਯੁਗ ਦਾ ਸਮਾਂ ਹੈ।
ਪ੍ਰਥਮ ਯੁਗਨ ਮੈਂ ਜਗ ਕਰਨ ਤੇ ਹੋਮਤ ਦੇਵਤਾਨ ਤੇ ਪਤੰਤੇ,
ਕਲਯੁਗ ਤੋਂ ਪਹਿਲਾਂ ਜਿਹੜੇ ਯੁਗ ਸੀ ਸਤਯੁਗ, ਤ੍ਰੇਤਾ, ਦੁਆਪਰ, ਉਨ੍ਹਾਂ ਯੁਗਾਂ ਦੇ ਵਿਚ ਯੱਗ ਕੀਤੇ ਜਾਂਦੇ ਸੀ, ਹਵਨ ਕੀਤੇ ਜਾਂਦੇ ਸਨ, ਯੱਗ ਕਰਕੇ ਹਵਨ ਕਰਕੇ ਦੇਵਤਿਆਂ ਨੂੰ ਪ੍ਰਸੰਨ ਕਰਦੇ ਸੀ ਲੋਕ। ਪਹਿਲੇ ਯੁੱਗਾਂ ਦੀ ਇਹ ਮਰਿਆਦਾ ਸੀ ਵੀ ਯੱਗ ਕਰਕੇ ਹਵਨ ਕਰਕੇ ਫਿਰ ਉਹ ਦੇਵਤਿਆਂ ਨੂੰ ਤ੍ਰਿਪਤ ਕਰਦੇ ਸਨ, ਹਵਨ ਕੁੰਡ ਚ ਸਮੱਗਰੀ ਪਾ ਕੇ ਦੇਵਤਿਆਂ ਨੂੰ ਪ੍ਰਸੰਨ ਕਰਨ ਵਾਸਤੇ ਪਹਿਲੇ ਯੁੱਗਾਂ ਚ ਯੱਗ ਆਦਿਕ ਕਰਮ ਕਰਦੇ ਸਨ।
ਤੇ ਸਮ ਫਲ ਸਿੱਖ ਦਿਓ ਆਹਾਰਾ, ਪਾਉ ਕਰੋ ਲਿਓ ਭਗਤੀ ਆਧਾਰਾ।
ਪਾਤਸ਼ਾਹ ਕਹਿੰਦੇ ਕਲਯੁਗ ਵਿਚ ਸਭ ਤੋਂ ਵੱਡਾ ਯੱਗ ਇਹ ਹੈ, ਜੇ ਤੁਸੀਂ ਯੱਗ ਦਾ ਫਲ ਚਾਹੁੰਦੇ ਹੋ ਨਾ ਵੀ ਵੱਡਾ ਯੱਗ ਕਰਕੇ ਅਸੀਂ ਫਲ ਲਈਏ, ਤੇ ਕਲਯੁਗ ਵਿਚ ਸਭ ਤੋਂ ਵੱਡੇ ਯੱਗ ਦਾ ਫਲ ਤੁਹਾਨੂੰ ਇਹ ਪ੍ਰਾਪਤ ਹੋਵੇਗਾ ਕਿ ਭੋਜਨ ਤਿਆਰ ਕਰਕੇ ਕਿਸੇ ਗੁਰਸਿੱਖ ਨੂੰ ਭੋਜਨ ਛਕਾਉਣਾ, ਕਿਸੇ ਗੁਰਸਿੱਖ ਨੂੰ ਭੋਜਨ ਛਕਾਉਣਾ। ਭਾਈ ਗੁਰਦਾਸ ਜੀ ਨੇ ਵੀ ਲਿਖਿਆ ਆਪਣੀ ਬਾਣੀ ਵਿਚ ਕਿ ਜੇ ਗੁਰਸਿੱਖ ਨੂੰ ਭੋਜਨ ਛਕਾਵੇ, ਪ੍ਰਸ਼ਾਦਾ ਛਕਾਵੇ, ਤੇ ਗੁਰਸਿੱਖ ਨੂੰ ਪ੍ਰਸ਼ਾਦਾ ਛਕਾਉਣ ਦਾ ਫਲ ਇਤਨਾ ਵੱਡਾ ਹੈ ਕਿ ਜੈਸੇ ਕਿਸੇ ਨੇ ਅਸ਼ਵਮੇਧ ਯੱਗ ਕਰਕੇ ਉਹਦੇ ਫਲ ਦੀ ਪ੍ਰਾਪਤੀ ਕੀਤੀ ਹੋਵੇ। ਮਹਾਰਾਜ ਜੀ ਕਹਿੰਦੇ ਪਹਿਲੇ ਯੁੱਗਾਂ ਚ ਤੇ ਯੱਗ ਹਵਨ ਕਰਦੇ ਸੀ, ਹੁਣ ਕਲਯੁਗ ਵਿਚ ਯੱਗ ਇਹ ਹੈ, ਇਹੀ ਸਭ ਤੋਂ ਵੱਡਾ ਹਵਨ ਹੈ ਕਿ ਗੁਰਸਿੱਖਾਂ ਨੂੰ ਭੋਜਨ ਛਕਾ ਕੇ ਉਨ੍ਹਾਂ ਨੂੰ ਤ੍ਰਿਪਤ ਕਰੇ, ਇਹ ਸਭ ਤੋਂ ਵੱਡਾ ਯੱਗ ਹੈ, ਇਸੇ ਯੱਗ ਦਾ ਫਲ ਹੈ। ਫਿਰ ਭਾਉ ਕਰਿਓ ਲਿਹੋ ਭਗਤ ਆਧਾਰਾ, ਪ੍ਰੇਮ ਕਰਕੇ ਫਿਰ ਪਰਮੇਸ਼ਰ ਦੀ ਭਗਤੀ ਦਾ ਜਿਹੜਾ ਆਧਾਰ ਹੈ, ਪ੍ਰਭੂ ਭਗਤੀ ਦਾ ਜਿਹੜਾ ਆਸਰਾ ਹੈ, ਉਹ ਆਸਰਾ ਤੁਸੀਂ ਗ੍ਰਹਿਣ ਕਰਨਾ, ਭਗਤੀ ਕਰਨੀ ਹੈ।
ਜੀਵਤ ਰਹੋ ਸਰਬ ਸੁਖ ਪਾਵੋ, ਵਾਹਿਗੁਰੂ ਉਰ ਬਿਖੈ ਬਸਾਵੋ।
ਜਿੰਨੀ ਦੇਰ ਤੱਕ ਜਿਉਂਦੇ ਰਹੋਗੇ ਤੁਹਾਨੂੰ ਸੁਖ ਦੀ ਪ੍ਰਾਪਤੀ ਹੋਵੇਗੀ। ਜਿੱਥੇ ਗੁਰਸਿੱਖਾਂ ਨੂੰ ਭੋਜਨ ਲੰਗਰ ਪ੍ਰਸ਼ਾਦਾ ਚੁਕਾਉਣਾ, ਉਥੇ ਨਾਲ ਵਾਹਿਗੁਰੂ ਨੂੰ ਆਪਣੇ ਹਿਰਦੇ ਚ ਵਸਾਉਣਾ। ਵਾਹਿਗੁਰੂ ਦਾ ਜੋ ਪਵਿੱਤਰ ਨਾਮ ਹੈ, ਗੁਰਮੰਤਰ ਹੈ, ਇਹਨੂੰ ਆਪਣੇ ਹਿਰਦੇ ਚ ਵਸਾ ਕੇ ਦਾ ਜਾਪ ਜਪਣਾ। ਜੇ ਜਪੋਗੇ, ਜਿੰਨੀ ਦੇਰ ਤੱਕ ਜਿਉਂਦੇ ਰਹੋਗੇ ਸੁਖ ਪ੍ਰਾਪਤ ਕਰੋਗੇ।
ਗ੍ਰਸਤ ਬਿਖੈ ਸੁਖ ਲੋ ਸੁਖਾਰੇ, ਜਥਾ ਕਰਨ ਤਪ ਬਿਪਨ ਮਝਾਰੇ।
ਗ੍ਰਸਤੀ ਆਸ਼ਰਮ ਵਿਚ ਰਹਿੰਦੇ ਹੀ ਸਾਰੇ ਸੁਖ ਪ੍ਰਾਪਤ ਹੋ ਜਾਣਗੇ, ਪੁੰਨ ਮਿਲ ਜਾਣਗੇ। ਕਹਿੰਦੇ ਜਿਵੇਂ ਕੋਈ ਜੰਗਲ ਵਿਚ ਜਾ ਕੇ ਤਪੱਸਿਆ ਕਰਦਾ ਤੇ ਉਹਨੂੰ ਫਲ ਮਿਲਦਾ ਨਾ, ਪਾਤਸ਼ਾਹ ਕਹਿੰਦੇ ਤੁਸੀਂ ਘਰ ਬਹਿ ਕੇ ਗ੍ਰਸਤ ਆਸ਼ਰਮ ਵਿਚ ਹੀ ਰਹਿ ਕੇ ਸਿੱਖਾਂ ਨੂੰ ਭੋਜਨ ਛਕਾ ਦਿਓ, ਘਰ ਬੈਠਿਆਂ ਹੀ ਤੁਹਾਨੂੰ ਤਪ ਦੇ ਫਲ ਦੀ ਪ੍ਰਾਪਤੀ ਹੋ ਜਾਏਗੀ, ਘਰ ਬੈਠੇ ਤੁਹਾਨੂੰ ਤਪੱਸਿਆ ਦਾ ਫਲ ਪ੍ਰਾਪਤ ਹੋ ਜਾਏਗਾ।
ਜੋ ਪਈ ਦੋਏ ਛੀਂਬੇ ਮਲਿਆਰ ਸਹਾਰੋ, ਹਰੇ ਚਰਨ ਲਖ ਗੁਰਸੁਖ ਕਾਰੋ।
ਤਾਂ ਹੋਰ ਦੋ ਸਿੱਖ ਜਿਹੜੇ ਛੀਂਬੇ ਸੀ ਜਾਤੀ ਕਰਕੇ, ਇਹ ਛੀਂਬੇ ਸਿੱਖਾਂ ਦਾ ਨਾਂ ਹੈ, ਇੱਕ ਦਾ ਭਾਈ ਮਲਿਆਰ, ਦੂਸਰੇ ਦਾ ਨਾਂ ਸੀ ਭਾਈ ਸਹਾਰੂ। ਭਾਈ ਮਲਿਆਰ ਤੇ ਭਾਈ ਸਹਾਰੂ ਜੀ ਇਹ ਦੋਵੇਂ ਛੀਂਬੇ ਸਿੱਖ ਨੇ, ਛੀਂਬੇ ਵਰਣ ਦੇ ਨਾਲ ਇਹ ਗੋਤ ਰੱਖਦੇ ਨੇ, ਵਰਣ ਨਾਲ ਸੰਬੰਧ ਰੱਖਦੇ ਨੇ। ਇਹ ਆਏ ਸਤਿਗੁਰਾਂ ਦੇ ਚਰਨਾਂ ਵਿਚ, ਸੁਖਦਾਤੀ ਸ਼ਰਨ ਜਾਣ ਕੇ ਗੁਰੂ ਅਮਰਦਾਸ ਸਾਹਿਬ ਦੀ ਮਹਾਰਾਜ ਜੀ ਦੀ ਪਾਵਨ ਸ਼ਰਨ ਵਿਚ ਪਏ ਹਨ।
ਤਿੰਨ ਪ੍ਰਤ ਕਰਤ ਪਏ ਉਪਦੇ ਸਿੱਖਣ ਸੇਵਾ ਕਰੋ ਵਿਸ਼ੇਸ਼।
ਛਿੰਬਿਆਂ ਦਾ ਕੰਮ ਹੁੰਦਾ ਕੱਪੜੇ ਧੋਣੇ, ਕੱਪੜੇ ਸੀਵਣੇ, ਦਰਜੀਆਂ ਦਾ ਕੰਮ ਕਰਨਾ, ਇਹ ਕੰਮ ਕਰਦੇ ਸੀ। ਭਾਈ ਮਲਿਆਰ ਤੇ ਭਾਈ ਸਹਾਰੂ ਜਦੋਂ ਗੁਰੂ ਸਾਹਿਬ ਦੇ ਚਰਨਾਂ ਚ ਆਏ, ਇਨ੍ਹਾਂ ਦੋਵਾਂ ਨੂੰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਉਪਦੇਸ਼ ਦਿੱਤਾ, ਭਾਈ ਸਿੱਖਾਂ ਦੀ ਸੇਵਾ ਕਰਿਆ ਕਰੋ, ਗੁਰਸਿੱਖਾਂ ਦੀ ਸੇਵਾ ਕਰਿਆ ਕਰੋ। ਸਿੱਖੀ ਦਾ ਜਜ਼ਬਾ ਤਾਂ ਹੀ ਹਿਰਦੇ ਚ ਪੈਦਾ ਹੋਵੇਗਾ ਜੇ ਅਸੀਂ ਗੁਰਸਿੱਖਾਂ ਦੀ ਸੇਵਾ ਕਰਾਂਗੇ। ਖਾਲਸਾ ਜੀ, ਇਥੋਂ ਤੱਕ ਇਹ ਜਿਹੜੇ ਗੁਰਸਿੱਖ ਕਾਰ ਵਿਹਾਰੀ ਨੇ, ਜਿਨ੍ਹਾਂ ਦੇ ਆਪਣੇ ਕੰਮ ਕਾਰ ਨੇ, ਉਹ ਵੀ ਇਹ ਯਤਨ ਕਰਿਆ ਕਰੋ ਕਿ ਪਹਿਲ ਗੁਰਸਿੱਖਾਂ ਨੂੰ ਦੇਣੀ। ਜੇ ਕਿਸੇ ਨੂੰ ਨੌਕਰੀ ਰੱਖਣਾ ਆਪਣੇ ਕੋਲ, ਕਿਸੇ ਨੂੰ ਮੁਲਾਜ਼ਮ ਰੱਖਣਾ, ਤੇ ਉਹਨੂੰ ਪਹਿਲ ਦੇ ਆਧਾਰ ਤੇ ਵੀ ਇਹ ਕਿ ਗੁਰੂ ਸਿੱਖ ਨੂੰ ਪਹਿਲ ਦੇਵੇ, ਇਹ ਕਰਮ ਪ੍ਰਚਾਰ। ਡਾਕਟਰ ਇੰਦਰਜੀਤ ਸਿੰਘ ਵਰਗਿਆਂ ਨੇ ਬੈਂਕ ਵੀ ਚਲਾਏ, ਉਨ੍ਹਾਂ ਨੇ ਯਤਨ ਕੀਤਾ, ਹਾਲੇ ਵੀ ਉਨ੍ਹਾਂ ਦੇ ਭਰਤੀ ਕੀਤੇ ਹੋਏ ਬਹੁਤ ਅਮਰਧਾਰੀ ਸਿੰਘ ਨੇ, ਕਿ ਉਨ੍ਹਾਂ ਨੇ ਕੋਸ਼ਿਸ਼ ਕੀਤੀ ਕਿ ਆਪਣੇ ਬੈਂਕਾਂ ਦੇ ਵਿਚ ਉਨ੍ਹਾਂ ਨੂੰ ਮੁਲਾਜ਼ਮ ਭਰਤੀ ਕਰਨਾ ਜਿਹੜੇ ਅਮਰਧਾਰੀ ਸਿੰਘ ਹੋਣਗੇ। ਜੇ ਏਦਾਂ ਦੀ ਤਰਜੀਹ ਅਸੀਂ ਗੁਰਸਿੱਖਾਂ ਨੂੰ ਦੇਵਾਂਗੇ ਤੇ ਆਪੇ ਸਿੱਖੀ ਵਿਚ ਵਾਧਾ ਹੋਵੇਗਾ, ਗੁਰਸਿੱਖਾਂ ਵਿਚ ਵਾਧਾ ਹੋਵੇਗਾ, ਇਹ ਕਰਮ ਪ੍ਰਚਾਰ ਹੈ। ਇਸ ਕਰਕੇ ਗੁਰੂ ਅਮਰਦਾਸ ਸਾਹਿਬ ਵੀ ਬਾਰ ਬਾਰ ਕਹਿੰਦੇ ਸਿੱਖਾਂ ਦੀ ਸੇਵਾ ਕਰਨੀ। ਭਾਈ ਮਲਿਆਰ ਤੇ ਭਾਈ ਸਹਾਰੂ ਜੀ ਆਏ, ਇਨ੍ਹਾਂ ਨੂੰ ਕਹਿੰਦੇ ਭਾਈ ਗੁਰੂ ਕੇ ਜਿਹੜੇ ਸਿੱਖ ਨੇ ਉਨ੍ਹਾਂ ਦੀ ਸੇਵਾ ਕਰਨੀ ਹੈ।
ਸੀਵੋ ਬਸਤਰ ਅੰਗ ਪਹਿਰਾਵੋ,
ਬਸਤਰ ਸੀਮ ਕੇ, ਕਿਉਂਕਿ ਛਿੰਬੇ ਸੀ, ਕੱਪੜੇ ਸੀਮਦੇ ਸੀ, ਦਰਜੀ ਸਨ ਤੇ ਦਰਜੀ ਦਾ ਕੰਮ ਕਰਦੇ ਸਨ। ਇਸ ਕਰਕੇ ਪਾਤਸ਼ਾਹ ਕਹਿੰਦੇ ਕੱਪੜੇ ਸੀਵ ਕੇ ਗੁਰਸਿੱਖਾਂ ਨੂੰ ਪਵਾਉਣੇ ਹਨ।
ਹੋਏ ਮਲੀਨ ਜੇ ਮੈਲ ਗਵਾਓ,
ਜੇ ਕਿਸੇ ਸਿੱਖ ਦੇ ਤਨ ਤੇ ਪਾਇਆ ਕੱਪੜਾ ਮੈਲਾ ਹੈ ਤੇ ਉਹਦੇ ਮੈਲੇ ਕੱਪੜੇ ਧੋਣ ਦਾ ਕੰਮ ਵੀ ਕਰੋ, ਇਹ ਵੀ ਸੇਵਾ ਹੈ। ਕੱਪੜੇ ਧੋਣ ਦਾ ਕੰਮ ਵੀ ਛਿੰਬੇ ਹੀ ਕਰਦੇ ਸੀ, ਤੇ ਤੁਸੀਂ ਉਨ੍ਹਾਂ ਦੇ ਕੱਪੜੇ ਜੇ ਸਿੱਖਾਂ ਦੇ ਮੈਲੇ ਨੇ, ਉਹ ਮੈਲੇ ਕੱਪੜੇ ਧੋ ਕੇ ਪਵਿੱਤਰ ਤੇ ਨਿਰਮਲ ਕਰਕੇ ਸਿੱਖਾਂ ਨੂੰ ਪਵਾਉਣੇ ਨੇ।
ਉਜਲ ਆਛੇ ਕਰ ਦਿਓ ਔਰ ਉਜਲਤਾ ਪੁਨ ਤੁਮ ਲਿਓ।
ਸਿੱਖ ਦਾ ਮੈਲਾ ਕੱਪੜਾ ਧੋਵੋਗੇ, ਉਜਲ ਕਰਕੇ ਦੇਵੋਗੇ, ਮਹਾਰਾਜ ਜੀ ਕਹਿੰਦੇ ਤੁਹਾਡੇ ਮਨ ਵੀ ਉਜਵਲ ਹੋ ਜਾਣਗੇ, ਤੁਹਾਡਾ ਹਿਰਦਾ ਵੀ ਉਜਲ ਹੋ ਜਾਏਗਾ। ਜੇ ਗੁਰਸਿੱਖਾਂ ਦੇ ਕੱਪੜੇ ਉਜਵਲ ਕਰਕੇ ਧੋ ਕੇ ਉਨ੍ਹਾਂ ਨੂੰ ਪਵਾਓਗੇ ਤੇ ਤੁਹਾਡੇ ਮਨ, ਤੁਹਾਡੇ ਅੰਤਸ਼ਕਰਨ ਵੀ ਉਜਵਲ ਤੇ ਪਵਿੱਤਰ ਹੋ ਜਾਣਗੇ।
ਗੁਰ ਕੇ ਸੰਗ ਗੰਢ ਤਬ ਪਰੈ,
ਫਿਰ ਗੁਰੂ ਦੇ ਨਾਲ ਤੁਹਾਡੀ ਗੰਢ ਪੈ ਜਾਏਗੀ, ਗੁਰੂ ਨਾਲ ਤੁਹਾਡੀ ਪ੍ਰੀਤ ਪੈ ਜਾਏਗੀ।
ਸਭ ਸੰਗਤ ਮਨ ਕੀ ਮਲ ਹਰੈ,
ਗੁਰੂ ਕੀ ਸੰਗਤ ਕਰਦਿਆਂ, ਸਤ ਸੰਗਤ ਕਰਦਿਆਂ ਤੁਹਾਡੇ ਮਨ ਦੀ ਜਿਹੜੀ ਮੈਲ ਹੈ ਉਹ ਹਰੀ ਜਾਏਗੀ, ਤੁਹਾਡੇ ਮਨ ਦੀ ਮੈਲ ਨਿਵਿਰਤ ਹੋ ਜਾਏਗੀ।
ਸ਼ਰਧਾ ਧਰੋ ਕਰੋ ਗੁਰ ਸੇਵਾ, ਸਿਮਰੋ ਨਾਮ ਜੋ ਦੇਵਨ ਦੇਵਾ।
ਧਾਰਨ ਕਰਕੇ ਗੁਰੂ ਕੀ ਸੇਵਾ ਕਰੋ, ਸ਼ਰਧਾ ਧਰੋ ਕਰੋ ਗੁਰ ਸੇਵਾ, ਸ਼ਰਧਾ ਧਾਰ ਕੇ ਗੁਰੂ ਘਰ ਦੀ ਸੇਵਾ ਕਰੋ ਤੇ ਨਾਲ ਨਾਮ ਜਪੋ, ਨਾਮ ਦਾ ਸਿਮਰਨ ਕਰੋ ਜਿਹੜਾ ਦੇਵਾਂ ਦਾ ਦੇਵ ਅਧਿ ਦੇਵ ਹੈ। ਪਰਮੇਸ਼ਰ ਦਾ ਨਾਮ, ਦੇਵਾਨ ਦੇਵ ਪਰਮੇਸ਼ਰ ਦਾ ਜੋ ਨਾਮ ਹੈ ਉਹ ਨਾਮ ਵੀ ਨਾਲ ਜਪਣਾ, ਨਾਮ ਤੋਂ ਬਿਨਾਂ ਨੀ ਖਲਾਸੀ ਹੋਣੀ। ਮਹਾਰਾਜ ਕਹਿੰਦੇ ਸੇਵਾ ਸੇਵਾ ਵੀ ਕਰੋ ਪਰ ਸੇਵਾ ਦੇ ਨਾਲ ਨਾਲ ਸਿਮਰਨ ਵੀ ਕਰੋ, ਨਾਮ ਵੀ ਜਪੋ।
ਜੋ ਪਈ ਇੱਕ ਪਾਦਾ ਬੂਲਾ ਜਿਸ ਨਾਮੂ ਨਵੋ ਠਾਨ ਆਯੋ ਗੁਰ ਸਾਮੂ।
ਜੀ ਇੱਕ ਪਾਦਾ ਸੀ, ਪਾਦੇ ਦਾ ਮਤਲਬ ਹੁੰਦਾ ਜਿਵੇਂ ਅੱਜ ਕੱਲ ਅਧਿਆਪਕ ਟੀਚਰ ਹੁੰਦੇ ਨੇ, ਪਹਿਲਾਂ ਪਾਠਸ਼ਾਲਾਵਾਂ ਚ ਪਾਦੇ ਹੁੰਦੇ ਸੀ, ਉਹ ਪੜਾਉਂਦੇ ਸਨ, ਉਨ੍ਹਾਂ ਨੂੰ ਪਾਦਾ ਕਹਿੰਦੇ ਸੀ, ਪੜਿਆ ਹੋਇਆ। ਇੱਕ ਪਾਦਾ ਹੈ, ਇਹਦਾ ਨਾਂ ਹੈ ਭਾਈ ਬੂਲਾ, ਇਹ ਵੀ ਇੱਥੋਂ ਦਾ ਹੀ ਡੱਲੇ ਪਿੰਡ ਦਾ ਹੀ ਰਹਿਣ ਵਾਲਾ ਸੀ। ਭਾਈ ਬੂਲਾ ਪਾਦਾ ਇਹਦਾ ਨਾਂ ਹੈ, ਇਹ ਗੁਰੂ ਸਾਹਿਬ ਦੇ ਚਰਨਾਂ ਚ ਆਇਆ, ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਚ ਆ ਕੇ ਇਹਨੇ ਨਮਸਕਾਰ ਕੀਤੀ ਹੈ।
ਕਹਿਤ ਬਯੋ ਸੇਵਾ ਨਾ ਹੋਏ, ਦਿਜ ਕੋ ਜਾਨ ਕਰਾਏ ਨਾ ਕੋਏ।
ਬ੍ਰਾਹਮਣ ਸੀ, ਪੰਡਿਤ ਸੀ, ਤੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੂੰ ਬੇਨਤੀ ਕਰਕੇ ਕਹਿਣ ਲੱਗਾ ਸਤਿਗੁਰੂ ਇਹ ਮੇਰੇ ਕੋਲੋਂ ਸੇਵਾ ਨਹੀਂ ਹੁੰਦੀ। ਕਿਉਂ ਨਹੀਂ ਹੁੰਦੀ? ਉਹਦਾ ਕਾਰਨ ਇਹ ਹੈ ਵੀ ਮੈਂ ਹਾਂ ਬ੍ਰਾਹਮਣ, ਮੈਨੂੰ ਉੱਚੀ ਜਾਤੀ ਦਾ ਬ੍ਰਾਹਮਣ ਜਾਣ ਕੇ ਜਿਹੜੇ ਸਿੱਖ ਨੇ ਉਹ ਮੇਰੇ ਕੋਲੋਂ ਆਪਣੀ ਸੇਵਾ ਨਹੀਂ ਕਰਾਉਂਦੇ। ਉਹ ਕਹਿੰਦੇ ਮਹਾਰਾਜ ਤੁਸੀਂ ਪੰਡਿਤ ਹੋ, ਬ੍ਰਾਹਮਣ ਹੋ, ਤੁਸੀਂ ਨਾ ਸਾਡੀ ਸੇਵਾ ਕਰੋ, ਤੁਹਾਡੀ ਉੱਚੀ ਜਾਤੀ। ਉਹ ਰੋਕ ਦਿੰਦੇ ਨੇ, ਮਹਾਰਾਜ ਮੈਨੂੰ ਬ੍ਰਾਹਮਣ ਸਮਝ ਕੇ ਉੱਚੀ ਜਾਤੀ ਦਾ ਸਮਝ ਕੇ ਜਿਹੜੇ ਸਿੱਖ ਨੇ ਉਹ ਮੇਰੇ ਕੋਲੋਂ ਆਪਣੀ ਸੇਵਾ ਨਹੀਂ ਕਰਾਉਂਦੇ ਇਸ ਕਰਕੇ ਮੇਰੇ ਕੋਲੋਂ ਸੇਵਾ ਨਹੀਂ ਹੁੰਦੀ
ਜਿਸ ਪ੍ਰਕਾਰ ਹੋਏ ਮਮ ਕਲਿਆਣ ਕਰੋ ਆਪ ਉਪਦੇਸ਼ ਬਖਾਨ
ਆਪ ਦੀ ਕਿਰਪਾ ਕਰਕੇ ਦੱਸੋ ਵੀ ਮੇਰੀ ਕਲਿਆਣ ਕਿਵੇਂ ਹੋਵੇਗੀ ਮੈਂ ਤਾਂ ਸੇਵਾ ਵੀ ਨਹੀਂ ਕਰ ਸਕਦਾ ਗੁਰਸਿੱਖਾਂ ਦੀ ਸੇਵਾ ਕਰਨ ਲੱਗਦਾ ਤੇ ਮੈਨੂੰ ਰੋਕ ਦਿੰਦੇ ਨੇ ਮਹਾਰਾਜ ਤੁਸੀਂ ਪੰਡਿਤ ਹੋ ਪੰਡਿਤ ਜੀ ਤੁਸੀਂ ਨਾ ਸੇਵਾ ਕਰੋ ਤੁਸੀਂ ਬ੍ਰਾਹਮਣ ਹੋ ਉਹ ਮੈਨੂੰ ਕਹਿ ਕੇ ਟੋਕ ਦਿੰਦੇ ਮਹਾਰਾਜ ਮੇਰੇ ਕੋਲ ਤਾਂ ਸੇਵਾ ਨਹੀਂ ਹੁੰਦੀ ਆਪ ਜੀ ਹੁਣ ਕਿਰਪਾ ਕਰਕੇ ਮੈਨੂੰ ਉਪਦੇਸ਼ ਦਿਓ ਕਿ ਮੇਰੀ ਕਲਿਆਣ ਕੀਕੂ ਹੋਵੇ ਮੇਰੀ ਮੁਕਤੀ ਕਿਵੇਂ ਹੋਵੇ
ਕਰਿਓ ਬਚਨ ਪਠ ਸਤ ਗੁਰ ਬਾਣੀ ਕੀਜੈ ਕਥਾ ਪ੍ਰੇਮ ਕੋ ਟਾਨੀ
ਮਹਾਰਾਜ ਜੀ ਕਹਿਣ ਲੱਗੇ ਪੰਡਿਤ ਜੀ ਫਿਰ ਤੁਸੀਂ ਇੱਕ ਸੇਵਾ ਹੋਰ ਆ ਉਹ ਵੀ ਸੇਵਾ ਹੀ ਹੈ ਉਹ ਕੀ ਹੈ ਕਿ ਤੁਸੀਂ ਗੁਰਬਾਣੀ ਪੜੋ ਤੇ ਗੁਰਬਾਣੀ ਪੜ ਕੇ ਗੁਰਬਾਣੀ ਦੀ ਕਥਾ ਕਰਿਆ ਕਰੋ ਇਹ ਵੀ ਸੇਵਾ ਹੈ ਜੇ ਤੁਸੀਂ ਪੰਡਿਤ ਹੋ ਤੁਹਾਡੇ ਕੋਲ ਕੋਈ ਆਪਣੇ ਜੋੜੇ ਨਹੀਂ ਚੜਾਉਂਦਾ ਕੋਈ ਝੂਠੇ ਬਰਤਨ ਨਹੀਂ ਮਜਾਉਂਦਾ ਕਿ ਤੁਹਾਨੂੰ ਉੱਚਾ ਸਮਝ ਕੇ ਤੁਹਾਡੇ ਕੋਲੋਂ ਆਪਣੀ ਸੇਵਾ ਨਹੀਂ ਕੋਈ ਲੈਂਦਾ ਤੇ ਤੁਸੀਂ ਆਹ ਸੇਵਾ ਕਰੋ ਇਹ ਵੀ ਸੇਵਾ ਗੁਰਬਾਣੀ ਪੜ੍ਹ ਕੇ ਗੁਰਬਾਣੀ ਦੀ ਕਥਾ ਕਰਿਆ ਕਰੋ ਇਹ ਵੀ ਇੱਕ ਬੜੀ ਵੱਡੀ ਸੇਵਾ ਹੈ
ਸਤ ਸੰਗਤ ਮੈਂ ਕਰੋ ਸੁਨਾਵਨ ਗੁਰਮਤ ਸਿੱਖਨ ਤੋ ਸਿੱਖ ਰਾਵਨ
ਸੰਗਤ ਵਿਚ ਬੈਠ ਕੇ ਕਥਾ ਸੁਣਾਇਆ ਕਰੋ ਸਿੱਖਾਂ ਨੂੰ ਗੁਰਮਤ ਦੀ ਸਿੱਖੀ ਸਿਖਾਇਆ ਕਰੋ ਵੀ ਗੁਰਮਤ ਕੀ ਹੈ ਸਿੱਖੀ ਕੀ ਹੈ ਇਹ ਸਿੱਖਿਆ ਸੰਗਤ ਵਿਚ ਬਹਿ ਕੇ ਤੁਸੀਂ ਸਿੱਖਾਂ ਨੂੰ ਸੁਣਾਇਆ ਕਰੋ
ਪੋਥੀ ਲਿਖੋ ਸਫਲ ਗੁਰਬਾਨੀ ਗੁਰ ਨਮਿਤ ਦੀਜੈ ਸਿੱਖ ਜਾਨੇ
ਗੁਰਬਾਣੀ ਲਿਖਿਆ ਕਰੋ ਗੁਰਬਾਣੀ ਲਿਖਣ ਦੀ ਵੀ ਉਦੋਂ ਖਾਲਸਾ ਜੀ ਅੱਜ ਵਾਂਗੂ ਪ੍ਰੈਸਾਂ ਨਹੀਂ ਸੀ ਹੁੰਦੀਆਂ ਛਤਰਨ ਛਪਾਉਣ ਵਾਸਤੇ ਪੁਸਤਕਾਂ ਹੱਥ ਨਾਲ ਹੀ ਲਿਖਿਆ ਜਾਂਦਾ ਮਹਾਰਾਜ ਕਹਿੰਦੇ ਗੁਰਬਾਣੀ ਲਿਖਿਆ ਕਰੋ ਲਿਖ ਲਿਖ ਕੇ ਗੁਰਬਾਣੀ ਦੀਆਂ ਜਿਹੜੀਆਂ ਪੋਥੀਆਂ ਨੇ ਉਹ ਗੁਰਸਿੱਖਾਂ ਵਿਚ ਗੁਰੂ ਨਮਿਤ ਵੰਡਿਆ ਕਰੋ
ਜੇ ਕੋ ਆਪ ਦਰਬ ਦੇ ਜਾਏ ਧਰ ਸੰਤੋਖ ਵਰਤੀ ਐ ਪਾਏ
ਇਹ ਬਦਲੇ ਵਿਚ ਤੁਹਾਨੂੰ ਕੋਈ ਧਨ ਦੇ ਜਾਏ ਤੇ ਤੁਸੀਂ ਉਹਨੂੰ ਧਨ ਨੂੰ ਪ੍ਰਾਪਤ ਕਰਕੇ ਸੰਤੋਖ ਨਾਲ ਵਰਤ ਲੈਣਾ ਹੈ
ਨਹੀਂ ਆਪ ਜਾਚੋ ਕਿਸ ਪਾਸੇ ਇਹ ਸੇਵਾ ਬਦ ਫਲ ਪ੍ਰਕਾਸ਼ੇ
ਆਪ ਮੰਗਣਾ ਨਹੀਂ ਕਿਸੇ ਕੋਲੋਂ ਜੇ ਤੁਹਾਨੂੰ ਕੋਈ ਦੇ ਜਾਏ ਤੇ ਉਹਦੇ ਵਿਚ ਹੀ ਸੰਤੋਖ ਧਾਰਨ ਕਰਕੇ ਉਹਨੂੰ ਗ੍ਰਹਿਣ ਕਰ ਲੈਣਾ ਮੰਗ ਨਹੀਂ ਕਰਨੀ ਇਸ ਪ੍ਰਕਾਰ ਜੇ ਤੁਸੀਂ ਸੇਵਾ ਕਰੋਗੇ ਤੇ ਪੰਡਿਤ ਜੀ ਭਾਈ ਬੂਲਾ ਜੀ ਇਹ ਸੇਵਾ ਤੁਹਾਡੀ ਬੜੀ ਫਲੇਗੀ ਇਹਦਾ ਤੁਹਾਨੂੰ ਬਹੁਤ ਵੱਡਾ ਭਾਰੀ ਫਲ ਪ੍ਰਾਪਤ ਹੋਵੇਗਾ
ਜੋ ਪਈ ਡੱਲੇ ਬਾਸੀ ਸਿੱਖ ਸਮੰਦਾਏ ਇੱਕ ਦਿਨ ਸਕਲ ਗੁਰੂ ਡਿੱਗ ਆਏ
ਡੱਲੇ ਦੇ ਵਿਚ ਸਤਿਗੁਰਾਂ ਦਾ ਦੀਵਾਨ ਲੱਗਾ ਡੱਲੇ ਪਿੰਡ ਚ ਤੇ ਡੱਲੇ ਵਾਸੀ ਜਿਹੜੇ ਸਿੱਖ ਸਨ ਸਾਰੇ ਇਹ ਇਕੱਠੇ ਹੋ ਕੇ ਇੱਕ ਦਿਨ ਸਾਰੇ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿਚ ਆਏ
ਦੇਖ ਦਿਓ ਸਾਂਝਾ ਉਪਦੇਸ਼ ਸ੍ਰੀ ਸਤਿਗੁਰ ਕਰ ਕਿਰਪਾ ਵਿਸ਼ੇਸ਼
ਨੇ ਸਿੱਖਾਂ ਨੂੰ ਆਪਣੀ ਸ਼ਰਨ ਚ ਆਇਆ ਵੇਖ ਕੇ ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੱਤਾ ਸਾਰੇ ਸਿੱਖਾਂ ਨੂੰ ਸਰਬ ਸਾਂਝਾ ਉਪਦੇਸ਼ ਦਿੱਤਾ ਤੇ ਬੜੀ ਭਾਰੀ ਵੱਡੀ ਕਿਰਪਾ ਵਿਸ਼ੇਸ਼ ਕਰਕੇ ਸਤਿਗੁਰਾਂ ਨੇ ਸਿੱਖਾਂ ਤੇ ਕੀਤੀ
ਦਿਨ ਗੁਰ ਪੁਰਬ ਦਰਸ ਸੰਕਰਾ ਦੀਪਮਾਲ ਆਦਕ ਬਖਿਆ
ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਜਦੋਂ ਡੱਲੇ ਦੇ ਸਾਰੇ ਸਿੱਖ ਆਏ ਨਾ ਇਕੱਠੇ ਹੋ ਕੇ ਤੇ ਪਾਤਸ਼ਾਹ ਨੇ ਆਖਿਆ ਭਾਈ ਸਾਰੀ ਸੰਗਤ ਇਕੱਠੇ ਹੋ ਕੇ ਬੈਠੇ ਹੋ ਸੁਣੋ ਤੁਹਾਨੂੰ ਇੱਕ ਉਪਦੇਸ਼ ਦਈਏ ਕਿ ਜਿਹੜੇ ਦਿਨ ਗੁਰਪੁਰਬਾਂ ਦੇ ਦਿਨ ਆਉਂਦੇ ਨੇ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਨੇ ਗੁਰਪੁਰਬ ਨੇ ਜੋਤੀ ਜੋਤ ਦਿਵਸ ਦਿਹਾੜੇ ਨੇ ਗੁਰਪੁਰਬਾਂ ਤੋਂ ਇਲਾਵਾ ਜਿਵੇਂ ਮੱਸਿਆ ਹੈ ਸੰਕਰਾਂਤ ਦਾ ਦਿਹਾੜਾ ਹੈ ਦੀਪਮਾਲਾ ਦਾ ਦਿਹਾੜਾ ਇਹ ਜਿਹੜੇ ਦਿਨ ਆਉਂਦੇ ਹਨ ਸਾਲਾਂ ਦੇ ਵਿਚ
ਹੋਏ ਦੁਸਹਿਰਾ ਮਿਲ ਇੱਕ ਛਾਏ ਕਰੋ ਕੜਾ ਪ੍ਰਸ਼ਾਦ ਉਛਾ ਵਧਾਏ
ਦੁਸਹਿਰੇ ਦਾ ਦਿਨ ਹੋਵੇ ਪੰਚਮੀ ਦਾ ਦਿਨ ਹੋਵੇ ਦਸਵੀਂ ਦਾ ਦਿਨ ਹੋਵੇ ਇਹ ਜਿਹੜੇ ਦਿਹਾੜੇ ਨੇ ਤੁਸੀਂ ਮਨਾਇਆ ਕਰੋ ਗੁਰੂ ਅਮਰਦਾਸ ਸਾਹਿਬ ਕਹਿੰਦੇ ਦਿਹਾੜੇ ਮਨਾਇਆ ਕਰੋ ਤੇ ਮਨਾਉਣੇ ਕਿਵੇਂ ਨੇ ਜਦੋਂ ਇਹ ਦਿਨ ਹੋਣ ਦੀਵਾਲੀ ਹੋਵੇ ਮੱਸਿਆ ਹੋਵੇ ਪੂਰਨਮਾਸ਼ੀ ਹੋਵੇ ਦਸਵੀਂ ਹੋਵੇ ਪੰਚਮੀ ਹੋਵੇ ਸੰਕਰਾਂਤ ਦਾ ਦਿਹਾੜਾ ਹੋਵੇ ਇਨ੍ਹਾਂ ਦਿਹਾੜਿਆਂ ਵਾਲੇ ਦਿਨ ਗੁਰੂ ਘਰ ਚ ਇਕੱਠੇ ਹੋਣਾ ਔਰ ਇਕੱਠੇ ਹੋ ਕੇ ਸਾਰਿਆਂ ਨੇ ਮਿਲ ਕੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਹੈ
ਗੁਰ ਨਿਮਿਤ ਕਰ ਦਿਓ ਬਰਤਾਏ ਸ਼ਬਦ ਕੀਰਤਨ ਕਰੋ ਮਨਾਏ।
ਉਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਗੁਰੂ ਨਿਮਿਤ ਸਾਰੀ ਸੰਗਤ ਵਿਚ ਵੰਡਣੀ ਹੈ, ਤੇ ਜਿੱਥੇ ਗੁਰੂ ਨਿਮਿਤ ਸਾਰੀ ਸੰਗਤ ਚ ਉਹ ਦੇਗ ਵਰਤਾਉਣੀ ਹੈ, ਉਥੇ ਨਾਲ ਜਦੋਂ ਤੁਸੀਂ ਇਨ੍ਹਾਂ ਦਿਹਾੜਿਆਂ ਤੇ ਇਕੱਠੇ ਹੋਣਾ, ਉਦੋਂ ਗੁਰਬਾਣੀ ਦਾ ਕੀਰਤਨ ਕਰਨਾ, ਕਥਾ ਕਰਨੀ ਤੇ ਸੁਣਨੀ। ਖਾਲਸਾ ਜੀ, ਜਿਹੜੇ ਦਿਹਾੜੇ ਮਨਾਏ ਜਾਂਦੇ ਨੇ ਗੁਰੂ ਘਰਾਂ ਵਿਚ, ਇਕ ਪ੍ਰਯੋਜਨ ਬਹਾਨੇ ਨਾਲ ਸੰਗਤ ਜੁੜ ਜਾਂਦੀ ਸੀ ਗੁਰੂ ਘਰ ਵਿਚ, ਉਦੋਂ ਦੂਰੋਂ ਦਰੇਡਿਓਂ ਵੀ ਲੋਕ ਚੱਲ ਕੇ ਆਉਂਦੇ ਸਨ। ਇਸ ਕਰਕੇ ਸਤਿਗੁਰਾਂ ਨੇ ਦਿਹਾੜੇ ਮਨਾਉਣ ਦੀ ਪ੍ਰਥਾ ਚਲਾਈ। ਵਿਸਾਖੀ ਵੀ ਗੁਰੂ ਅਮਰਦਾਸ ਸਾਹਿਬ ਜੀ ਨੇ ਸ਼ੁਰੂ ਕੀਤੀ ਸੀ ਮਨਾਉਣੀ ਗੁਰੂ ਘਰ ਦੇ ਵਿਚ। ਸੋ ਮਹਾਰਾਜ ਜੀ ਕਹਿੰਦੇ, ਜਿਹੜੇ ਪਵਿੱਤਰ ਦਿਹਾੜੇ ਆਉਂਦੇ ਨੇ, ਚਾਹੇ ਉਹ ਸੰਕ੍ਰਾਂਤ ਦਾ ਹੈ, ਪੰਚਮੀ ਦਾ ਹੈ, ਦਸਵੀਂ ਦਾ ਹੈ, ਇਨ੍ਹਾਂ ਦਿਹਾੜਿਆਂ ਵਾਲੇ ਦਿਨ ਗੁਰੂ ਘਰ ਵਿਚ ਬਹਾਨੇ ਨਾਲ ਹੋਣਾ। ਇੱਥੇ ਪੰਚਮੀ ਭਰਦੀ ਆਪਣੇ ਅਸਥਾਨ ਤੇ ਨੌਵੇਂ ਪਾਤਸ਼ਾਹ ਦੇ, ਤੇ ਪੰਚਮੀ ਵਾਲੇ ਦਿਨ ਜਿਹੜੀਆਂ ਸੰਗਤਾਂ ਸਾਰਾ ਮਹੀਨਾ ਨਹੀਂ ਆ ਸਕਦੀਆਂ, ਉਹ ਦੂਰੋਂ ਦੇਡਿਓਂ ਪਿੰਡਾਂ ਦੇ ਵਿਚੋਂ ਪੰਚਮੀ ਵਾਲੇ ਦਿਨ ਆ ਜਾਂਦੇ ਨੇ। ਬਹਾਨਾ ਤਾਂ ਬਣਿਆ ਨਾ, ਬਹਾਨੇ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਨੇ, ਸਰੋਵਰ ਚ ਇਸ਼ਨਾਨ ਕਰਦੇ ਨੇ, ਕਥਾ ਕੀਰਤਨ ਕਰਦੇ ਸੁਣਦੇ ਨੇ, ਉਹਦੇ ਨਾਲ ਆਨੰਦ ਬਣ ਜਾਂਦਾ। ਮਹਾਰਾਜ ਜੀ ਕਹਿੰਦੇ, ਭਾਈ ਤੁਸੀਂ ਇੱਦਾਂ ਜਿਹੜੇ ਦਿਨ ਪੁਰਬ ਦਿਹਾੜੇ ਆਉਂਦੇ ਨੇ, ਗੁਰਪੁਰਬ ਆਉਂਦੇ ਨੇ, ਉਹ ਮਨਾਉਣੇ ਨੇ, ਔਰ ਮਨਾਉਣੇ ਕਿਵੇਂ ਨੇ? ਕੀਰਤਨ ਕਰਕੇ, ਪਰਮੇਸ਼ਰ ਦੀ ਕੀਰਤੀ ਕਰਕੇ, ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ, ਗੁਰੂ ਨਿਮਿਤ ਸਾਰਿਆਂ ਵਿਚ ਦੇਗ ਵਰਤਾਉਣੀ ਹੈ।
ਸਿੱਖ ਗਰੀਬ ਹੋਏ ਬਸਤਰ ਬਹੀਨ,
ਜੇ ਕੋਈ ਗੁਰੂ ਕਾ ਸਿੱਖ ਗਰੀਬ ਦਿਸੇ ਵੀ ਉਹਦੇ ਤਨ ਤੇ ਕੱਪੜਾ ਨਹੀਂ ਹੈ,
ਤੀਜੇ ਤਿਸੈ ਸਿਵਾਏ ਨਵੀਨ,
ਕੱਪੜਾ ਸਵਾ ਕੇ ਉਸੇ ਵੇਲੇ ਦਵਾਵੇ, ਨਵੀਨ ਕੱਪੜਾ ਦੇ ਕੇ ਉਸੇ ਵੇਲੇ ਉਹਦਾ ਤਨ ਕੱਜੇ,
ਭਿਖੋ ਛੁਦਤ ਕੋ ਦਿਓ ਆਹਾਰੋ,
ਕੋਈ ਭੁੱਖਾ ਦਿਸੇ ਤੇ ਭੁੱਖੇ ਨੂੰ ਵੇਖ ਕੇ ਉਹਨੂੰ ਭੋਜਨ ਦੇਣਾ ਹੈ, ਭੁੱਖੇ ਨੂੰ ਅੰਨ ਦੇ ਕੇ ਤ੍ਰਿਪਤ ਕਰਨਾ ਹੈ,
ਮਿਲ ਕਰ ਸਕਲ ਏਵ ਪ੍ਰਿਤ ਪਾਰੋ,
ਸਾਰਿਆਂ ਨੇ ਮਿਲ ਜੁਲ ਕੇ ਪ੍ਰਤਪਾਲਣਾ ਕਰਨੀ ਹੈ, ਸਾਰਿਆਂ ਦੀ ਜਿਹੜਾ ਕੋਈ ਲੋੜ ਵਾਲਾ ਹੈ ਉਹਦੀ ਲੋੜ ਪੂਰੀ ਕਰਨੀ ਹੈ,
ਕੇ ਸਿੱਖ ਕੋ ਕਾਰਜ ਅਰ ਜਾਏ ਮੈਂ ਤਿਸ ਕੋ ਕਿਉਂ ਮਨ ਆਏ,
ਫਿਰ ਜਿਵੇਂ ਕਿਸੇ ਸਿੱਖ ਦਾ ਕੋਈ ਕੰਮ ਅਟਕ ਜਾਏ, ਕੰਮ ਅੜ ਜਾਏ, ਨਾ ਹੁੰਦਾ ਹੋਵੇ, ਕਿਸੇ ਤਰੀਕੇ ਨਾਲ ਵੀ ਨਾ ਹੁੰਦਾ ਹੋਵੇ, ਕਿਸੇ ਸਿੱਖ ਦਾ ਕੋਈ ਕਾਰਜ ਅਟਕਿਆ ਹੋਵੇ,
ਮਿਲੋ ਸਕਲ ਮੈਂ ਕਰ ਅਰਦਾਸ, ਜਥਾ ਸ਼ਕ ਲੀਜੈ ਸਭ ਪਾਤ,
ਸਾਰਿਆਂ ਨੇ ਮਿਲ ਕੇ ਉਹਦੇ ਵਾਸਤੇ ਇੱਕ ਤਾਂ ਅਰਦਾਸ ਕਰਨੀ ਵੀ ਸਿੱਖ ਦਾ ਕਾਰਜ ਫਤਿਹ ਹੋ ਜਾਏ, ਤੇ ਜੇ ਉਹ ਧਨ ਕਰਕੇ ਲੋੜਵੰਦ ਹੈ ਤੇ ਫਿਰ ਸਾਰਿਆਂ ਨੇ ਇਕੱਠੇ ਕਰਕੇ ਮਾਇਆ ਉਸ ਲੋੜਵੰਦ ਦੀ ਲੋੜ ਪੂਰੀ ਕਰਨੀ ਹੈ, ਸਿੱਖ ਦੀ ਕੰਨਿਆਂ ਦੀ ਸ਼ਾਦੀ ਆ ਉਹ ਕਰਾਉਣੀ ਹੈ, ਉਹਨੂੰ ਹੋਰ ਕਿਸੇ ਪ੍ਰਕਾਰ ਦੀ ਲੋੜ ਆ ਪੂਰੀ ਕਰਨੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਇਸ ਪ੍ਰਕਾਰ ਨਾਲ ਜੇ ਉਹ ਸਿੱਖ ਦਾ ਕੋਈ ਕੰਮ ਅੜਿਆ, ਤੁਹਾਡੇ ਸਾਰਿਆਂ ਦੇ ਇਕੱਠੇ ਹੋ ਕੇ ਹੰਬੜਾ ਮਾਰਨ ਨਾਲ ਉਹਦਾ ਕੰਮ ਪੂਰਾ ਹੁੰਦਾ ਤਾਂ ਉਹ ਪੂਰਾ ਕਰਨ ਦਾ ਯਤਨ ਕਰਨਾ,
ਇਕੱਠੋ ਕਰ ਧਨ ਦਿਓ ਤਿਸ ਤਾਈਂ ਜਿਸ ਤੇ ਕਾਰਜ ਕੋ ਮਨ ਜਾਏ,
ਇਕੱਠਾ ਕਰਕੇ ਧਨ ਉਹਨੂੰ ਦੇਣਾ ਜਿਹਦੇ ਨਾਲ ਉਹ ਸਿੱਖ ਦਾ ਕੰਮ ਨਿਪਰੇ ਚੜ ਜਾਏ, ਉਹ ਸਿੱਖ ਦਾ ਰੁਕਿਆ ਹੋਇਆ ਕੰਮ ਸਿਰੇ ਚੜ ਜਾਵੇ,
ਇਹੀ ਰੀਤ ਨਿਜ ਵਿਖੇ ਚਲਾਵੋ, ਕਰੋ ਜ਼ੋਰ ਸ਼ੁਭ ਦਿਨ ਜਬ ਪਾਵੋ,
ਕਹਿੰਦੇ ਮਰਿਆਦਾ ਤੁਸੀਂ ਆਪਣੇ ਵਿਚ ਚਲਾਉਣੀ ਜਿਹੜੀ ਅਸੀਂ ਦੱਸੀ ਹੈ, ਤੇ ਜ਼ੋਰ ਸ਼ੋਰ ਦੇ ਨਾਲ ਤੁਸੀਂ ਜੋੜ ਮੇਲੇ ਕਰਨੇ ਨੇ, ਸ਼ੁਭ ਦਿਨਾਂ ਤੇ ਜੋੜ ਮੇਲੇ ਕਰਨੇ ਨੇ, ਸੰਕ੍ਰਾਂਤ ਤੇ, ਦੀਪਮਾਲਾ ਤੇ, ਮੱਸਿਆ ਤੇ ਜਾਂ ਹੋਰ ਜਿਹੜੇ ਗੁਰਪੁਰਬ ਆਉਂਦੇ ਨੇ ਉਸ ਦਿਨ ਜੋੜ ਮੇਲੇ ਕਰਨ ਦੀ ਮਰਿਆਦਾ ਚਲਾਉਣੀ ਹੈ।
ਪੁੱਤਰ ਪੋਤਰੇ ਹੋਏ ਤੁਮਾਰੇ ਕਰੇ ਕਰ ਇਸ ਰੀਤ ਅਨੁਸਾਰੇ,
ਕਹਿੰਦੇ ਜੇ ਤੁਸੀਂ ਏਦਾਂ ਜੋੜ ਮੇਲੇ ਮਨਾਓਗੇ ਤੇ ਆਉਣ ਵਾਲੇ ਸਮੇਂ ਚ ਤੁਹਾਡੇ ਪੁੱਤਰ ਪੋਤਰੇ ਪੜਪੋਤਰੇ ਜਿਹੜੇ ਅੱਗੇ ਹੋਣਗੇ ਉਹ ਵੀ ਮਨਾਇਆ ਕਰਨਗੇ ਵੀ ਸਾਡੇ ਬਜੁਰਗ ਮਨਾਉਂਦੇ ਸੀ ਅਸੀਂ ਵੀ ਮਨਾਈਏ। ਤੁਸੀਂ ਹੁਣ ਬਜੁਰਗ ਹੋ, ਤੁਹਾਨੂੰ ਤਾਂ ਲੀਹਾਂ ਪਾਉਣੀਆਂ ਚਾਹੀਦੀਆਂ ਨੇ ਨਾ, ਹੁਣ ਸਾਡਾ ਫਰਜ਼ ਬਣਦਾ ਵੀ ਅਸੀਂ ਜਿਹੜੇ ਭਲੇ ਕਰਮ ਕਰਾਂਗੇ ਉਹ ਅਸੀਂ ਆਪਣੀਆਂ ਆਉਣ ਵਾਲੀਆਂ ਪੁਸ਼ਤਾਂ ਤੇ ਪੀੜ੍ਹੀਆਂ ਨੂੰ ਸੁਨੇਹਾ ਦੇ ਸਕਦੇ ਹਾਂ ਕਿ ਤੁਸੀਂ ਵੀ ਇਹ ਕੰਮ ਕਰਨਾ, ਜੋ ਅਸੀਂ ਕਰਾਂਗੇ ਉਹ ਸਾਡੀਆਂ ਪੁਸ਼ਤਾਂ ਕਰਨਗੀਆਂ। ਇਸ ਕਰਕੇ ਮਹਾਰਾਜ ਜੀ ਕਹਿੰਦੇ ਵੀ ਤੁਸੀਂ ਜੇ ਜੋੜ ਮੇਲਿਆਂ ਦੀ ਹੁਣ ਫਿਰਤ ਪਾਓਗੇ, ਮਰਿਆਦਾ ਚਲਾਓਗੇ ਤੇ ਆਉਣ ਵਾਲੇ ਸਮੇਂ ਚ ਤੁਹਾਡੇ ਪੁੱਤਰ ਪੋਤਰੇ ਪੜਪੋਤਰੇ ਵੀ ਮਨਾਉਣਗੇ। ਹੁਣ ਆਪਾਂ ਵੀ ਮਨਾਉਂਦੇ ਹਾਂ ਨਾ, ਗੁਰਪੁਰਬ ਵੀ ਮਨਾਉਂਦੇ ਹਾਂ, ਦੀਪਮਾਲਾ ਵੀ ਮਨਾਉਂਦੇ ਹਾਂ, ਸੰਕ੍ਰਾਂਤ ਵੀ ਮਨਾਉਂਦੇ ਹਾਂ, ਤਾਂ ਹੀ ਮਨਾਉਂਦੇ ਹਾਂ ਵੀ ਜੇ ਸਾਡੇ ਵੱਡੇ ਵਡੇਰੇ ਮਨਾਉਂਦੇ ਰਹੇ ਨੇ ਤੇ ਸਾਡੇ ਵੱਡੇ ਵਡੇਰਿਆਂ ਨੇ ਮਨਾਇਆ, ਇਸ ਕਰਕੇ ਅਸੀਂ ਵੀ ਮਨਾ ਰਹੇ ਹਾਂ। ਉਹ ਮਰਿਆਦਾ ਸਾਡੇ ਵਿਚ ਹੁਣ ਵੀ ਚੱਲ ਰਹੀ ਹੈ ਤੇ ਚੱਲਦੀ ਰਹੇਗੀ। ਇਸ ਕਰਕੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਤੁਸੀਂ ਇਹ ਦਿਹਾੜੇ ਮਨਾਉਣੇ ਸ਼ੁਰੂ ਕਰੋ, ਫਿਰ ਤੁਹਾਡੇ ਪੁੱਤਰ ਪੋਤਰੇ ਪੜਪੋਤਰੇ ਵੀ ਇਸੇ ਰੀਤੀ ਨਾਲ ਇਹ ਦਿਹਾੜੇ ਮਨਾਉਣਗੇ।
ਤੇਰੇ ਰਾਸ ਕਦੀਮੀ ਚੱਲੇ ਸਿੱਖੀ ਤਰੇ ਮਾਂ ਸੁਖ ਮਿਲੇ।
ਜਿਹੜੀ ਰਹਿ ਰਾਸ ਹੈ ਯਾਨੀ ਕਿ ਇਹ ਜਿਹੜੀ ਰੋਹ ਰੀਤੀ ਹੈ ਫਿਰ ਇਹ ਮੁੱਢ ਤੋਂ ਚੱਲ ਪਏਗੀ। ਆਉਣ ਵਾਲੇ ਸਮੇਂ ਵਿੱਚ ਤੁਹਾਡੇ ਜਿਹੜੇ ਬੱਚੇ ਨੇ ਉਹ ਗੁਰਸਿੱਖੀ ਧਾਰਨ ਕਰਨਗੇ ਤੇ ਸਿੱਖੀ ਧਾਰਨ ਕਰਕੇ ਇਸੇ ਪ੍ਰਕਾਰ ਨਾਲ ਸਿੱਖ ਬਣ ਕੇ ਸਿੱਖੀ ਦਾ ਪ੍ਰਚਾਰ ਕਰਨਗੇ।
ਦਰ ਸ਼ਰਦਾ ਗਾਵੇ ਗੁਰਬਾਨੀ ਪ੍ਰਾਲਬਧ ਜਿਨ ਹੋਏ ਮਾਮੀ।
ਦਰ ਸ਼ਰਦਾ ਧਾਰਨ ਕਰਕੇ ਗੁਰਬਾਣੀ ਗਾਵਣਗੇ, ਤੁਸੀਂ ਗਾਓਗੇ ਉਹ ਵੀ ਅੱਗੋਂ ਗਾਣਗੇ ਤੇ ਫਿਰ ਉਹਨਾਂ ਨੂੰ ਪਰਾਲਬਧ ਮੁਤਾਬਕ ਭਾਈ ਸਭ ਕੁਝ ਪ੍ਰਾਪਤ ਹੋਵੇਗਾ। ਗੁਰਸਿੱਖੀ ਵੀ ਉਹਨਾਂ ਨੂੰ ਵਿਰਸੇ ਚ ਵਿਰਾਸਤ ਵਿਚ ਮਿਲੇਗੀ।
ਅਸੀਂ ਉਪਦੇਸ਼ ਸਭਨ ਕੋ ਕਰਕੇ ਗੁਣ ਸਿੱਖ ਰਾਏ ਔਗੁਣ ਪਰ ਹਰ ਕੈ।
ਇਕੱਲੇ ਪਿੰਡ ਦੇ ਸਿੱਖਾਂ ਨੂੰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਸਭ ਨੂੰ ਉਪਦੇਸ਼ ਦਿੱਤਾ, ਐਸਾ ਗੁਣ ਸਿਖਾ ਕੇ ਔਗਣਾ ਦੀ ਨਿਵਿਰਤੀ ਗੁਰੂ ਅਮਰਦਾਸ ਸਾਹਿਬ ਜੀ ਨੇ ਕੀਤੀ ਹੈ।
ਗੋਇੰਦਵਾਲ ਗੁਰੂ ਚੱਲ ਆਏ ਸੇਵਕ ਸੰਗ ਐ ਸਮੁਦਾਏ।
ਦੇ ਸਿੱਖਾਂ ਨੂੰ ਬ੍ਰਹਮ ਗਿਆਨੀ ਬਣਾ ਕੇ, ਇਕ ਨਹੀਂ ਦੋ ਨੇ 72 ਸਿੱਖਾਂ ਨੂੰ ਬ੍ਰਹਮ ਗਿਆਨੀ ਗੁਰੂ ਅਮਰਦਾਸ ਸਾਹਿਬ ਨੇ ਬਣਾਇਆ। ਔਰ ਫਿਰ ਡੱਲੇ ਨਗਰ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੱਲ ਕੇ ਵਾਪਸ ਸ੍ਰੀ ਗੋਇੰਦਵਾਲ ਸਾਹਿਬ ਆਏ ਹਨ।
ਭਜਨ ਕੀਰਤਨ ਲਾਗਤ ਰੰਗ ਹੋਤੇ ਆਨੰਦ ਗੁਰੂ ਕੇ ਸੰਗ।
ਦੇ ਸੰਗ ਸਦਾ ਹੀ ਆਨੰਦ ਹੈ, ਭਜਨ ਹੋ ਰਿਹਾ, ਕੀਰਤਨ ਹੋ ਰਿਹਾ, ਭਜਨ ਕੀਰਤਨ ਦੇ ਰੰਗ ਲੱਗੇ ਹੋਏ ਮਹਾਰਾਜ ਜੀ ਦੀ ਸੰਗਤ ਵਿਚ। ਇਸ ਪ੍ਰਕਾਰ ਨਾਲ ਆਨੰਦ ਹੀ ਆਨੰਦ ਗੁਰੂ ਸਾਹਿਬ ਜੀ ਦੇ ਸੰਗ ਵਰਤ ਰਿਹਾ।
ਅੰਮ੍ਰਿਤ ਸਮ ਆਹਾਰ ਨਿਤ ਹੋਵੇ ਦਰਸ਼ਨ ਕਰੇ ਕਲੋਖਨ ਖੋਵੇ।
ਸਮਾਨ ਰੋਜ਼ ਗੁਰੂ ਕੇ ਲੰਗਰਾਂ ਵਿਚ ਭੋਜਨ ਤਿਆਰ ਹੁੰਦਾ, ਸੰਗਤਾਂ ਪੰਗਤ ਵਿਚ ਬਹਿ ਕੇ ਲੰਗਰ ਛਕਦੀਆਂ, ਫਿਰ ਮਹਾਰਾਜ ਸਤਿਗੁਰੂ ਜੀ ਦੇ ਪਵਿੱਤਰ ਦਰਸ਼ਨ ਗੁਰੂ ਕੇ ਸਿੱਖ ਕਰਦੇ ਨੇ। ਐਸੇ ਦਰਸ਼ਨ ਜਿਨ੍ਹਾਂ ਦਰਸ਼ਨਾਂ ਨੂੰ ਕਰਕੇ ਕਲੂਖਨ ਕਹਿੰਦੇ ਨੇ ਪਾਪਾਂ ਨੂੰ, ਪਾਪ ਕਰਮ ਕੱਟੇ ਜਾਂਦੇ ਨੇ ਸਤਿਗੁਰੂ ਜੀ ਦੇ ਦਰਸ਼ਨ ਪਰਸ ਕੇ।
ਆਏ ਸ਼ਰਨ ਕਿਸ ਕਰੇ ਉਧਾਰੇ ਉਪਦੇਸ਼ ਹੈ ਸਤ ਨਾਮ ਸੁਖਾਰੇ।
ਸਤਿਗੁਰਾਂ ਦੀ ਸ਼ਰਨ ਵਿਚ ਚੱਲ ਕੇ ਆਉਂਦਾ ਮਹਾਰਾਜ ਜੀ ਉਹਦਾ ਉਧਾਰ ਕਰ ਦਿੰਦੇ ਨੇ, ਸੱਚੇ ਨਾਮ ਦਾ ਉਪਦੇਸ਼ ਦੇ ਕੇ ਸਭ ਦਾ ਉਧਾਰ ਕਰ ਰਹੇ ਨੇ ਜਿਹੜਾ ਵੀ ਸ਼ਰਨ ਵਿਚ ਚੱਲ ਕੇ ਆਉਂਦਾ।
ਜੈ ਕਹਿ ਸਿੱਖੀ ਬੋ ਵੀ ਦਿੱਤਾਈ ਕੀਨ ਸਿੱਖਣ ਕਿਨ ਸਿੱਖਣ ਤੇ ਗੁਰਮਤ ਪਾਏ।
ਸਤਿਗੁਰਾਂ ਨੇ ਗੁਰਸਿੱਖੀ ਵਿਦਤਾਈ ਪ੍ਰਗਟ ਕੀਤੀ ਹੈ, ਕਿਨ੍ਹਾਂ ਕਿੰਨਿਆਂ ਹੀ ਸਿੱਖਾਂ ਨੂੰ ਸਤਿਗੁਰਾਂ ਨੇ ਗੁਰਮਤ ਦੀ ਦਾਤ ਦੇ ਕੇ ਗੁਰਸਿੱਖੀ ਦਾ ਧਾਰਨੀ ਬਣਾਇਆ। 22 ਸੂਬੇ ਸਨ ਹਿੰਦੁਸਤਾਨ ਦੇ, 22 ਸੂਬਿਆਂ ਚ 22 ਪ੍ਰਚਾਰਕ ਸਿੱਖਾਂ ਦੇ ਥਾਪ ਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ।
ਕਿਨ ਸਿੱਖਣ ਤੇ ਗੁਰਮਤ ਪਾਈ।
ਕਈਆਂ ਨੇ ਗੁਰੂ ਕੋਲੋਂ ਮਤ ਗ੍ਰਹਿਣ ਕੀਤੀ, ਜਿਨ੍ਹਾਂ ਨੇ ਗੁਰੂ ਕੋ ਮਤ ਗ੍ਰਹਿਣ ਕੀਤੀ ਉਨ੍ਹਾਂ ਗੁਰਸਿੱਖਾਂ ਕੋਲੋਂ ਵੀ ਕਈਆਂ ਨੇ ਅੱਗੇ ਸਿੱਖੀ ਪ੍ਰਾਪਤ ਕੀਤੀ।
ਓ ਗੁਰਮੁਖ ਤੇ ਸੁਣੀ ਉਪਦੇਸ਼ ਮਿਟੈ ਬੰਧਨ ਕਸ਼ਟੀ ਅਸ਼ੇਸ਼।
ਗੁਰੂ ਸਾਹਿਬ ਜੀ ਦੇ ਮੁਖ ਤੋਂ ਆ ਕੇ ਉਪਦੇਸ਼ ਸੁਣਦੇ ਗੁਰੂ ਅਮਰਦਾਸ ਸਾਹਿਬ ਕੋਲੋਂ, ਤੇ ਮਹਾਰਾਜ ਜੀ ਕੋਲ ਉਪਦੇਸ਼ ਸੁਣ ਕੇ ਆਪਣੇ ਬੰਧਨ ਕੱਟਦੇ ਨੇ ਔਰ ਉਹਨਾਂ ਦੇ ਕਲੇਸ਼ ਮਿਟ ਜਾਂਦੇ ਹਨ।
ਬਾਮਨ ਚੰਦਨ ਕੀ ਸਮੋਏ ਨਰਤਰ ਸੁਜਤ ਸੁਗੰਧਤ ਸੋਏ।
ਬਾਵਨ ਚੰਦਨ ਹੁੰਦਾ ਨਾ ਤੇ ਉਸ ਦੀ ਸੰਗਤ ਕਰਨ ਵਾਲੀ ਸਾਰੀ ਬਨਸਪਤੀ ਚੰਦਨ ਹੀ ਹੋ ਜਾਂਦੀ ਹੈ। ਏਦਾਂ ਜਿਹੜੇ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ ਉਹ ਵੀ ਚੰਦਨ ਬਣ ਜਾਂਦੇ ਨੇ, ਉਹਨਾਂ ਵਿਚ ਵੀ ਗੁਰਸਿੱਖੀ ਤੇ ਭਗਤੀ ਦੀਆਂ ਮਹਿਕਾਂ ਸੁਗੰਧੀਆਂ ਜਾਗ ਪੈਂਦੀਆਂ ਨੇ।
ਨਿਕਟ ਬਸੇ ਪੂਰਬ ਬਡ ਭਾਗੇ ਸਤ ਨਾਮ ਸੋ ਉਰ ਲਿਵ ਲਾਗੇ।
ਕੋਲ ਵਸਦੇ ਨੇ ਗੋਇੰਦਵਾਲ ਸਾਹਿਬ, ਵੱਡੇ ਭਾਗਾਂ ਵਾਲੇ ਨੇ ਉਹ ਸਿੱਖ, ਉਹਨਾਂ ਦੇ ਹਿਰਦਿਆਂ ਵਿਚ ਪਰਮੇਸ਼ਰ ਦੀ ਲਿਵ ਲੱਗੀ ਹੈ, ਅਕਾਲ ਪੁਰਖ ਦੇ ਨਾਲ ਉਹਨਾਂ ਦੇ ਅੰਦਰ ਸੁਰਤ ਜੁੜੀ ਹੋਈ ਹੈ।
ਧੰਨ ਧੰਨ ਗੁਰ ਅਮਰ ਉਚਾਰੇ ਅੰਤਰ ਬ੍ਰਿਤੀ ਬੈਤ ਨਿਤ ਧਾਰੈ।
ਸਿੱਖ ਨੇ ਸਭ ਰਸਨਾ ਤੋਂ ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਧੰਨ ਹਨ ਧੰਨ ਹਨ ਧੰਨ ਹਨ ਗੁਰੂ ਅਮਰਦਾਸ ਸਾਹਿਬ, ਔਰ ਮਹਾਰਾਜ ਜੀ ਦੇ ਚਰਨਾਂ ਵਿਚ ਨਮਸਕਾਰ ਕਰਦੇ ਔਰ ਆਪਣੀ ਸੁਰਤੀ ਨੂੰ ਅੰਤਰਮੁਖੀ ਕਰਦੇ ਨੇ। ਅੰਤਰਮੁਖੀ ਬਿਰਤੀ ਕਰਕੇ ਸਤਿਗੁਰਾਂ ਦੇ ਚਰਨਾਂ ਚ ਬਹਿ ਕੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਧੰਨ ਧੰਨ ਕਹਿ ਕੇ ਗੁਰੂ ਕੇ ਸਿੱਖ ਸਲਾਉਂਦੇ ਨੇ। ਇਸ ਪ੍ਰਕਾਰ ਨਾਲ ਸਤਿਗੁਰਾਂ ਨੇ ਆਪਣੇ ਨਿਕਟਵਰਤੀ ਸਿੱਖਾਂ ਨੂੰ ਉਪਦੇਸ਼ ਦੀ ਦਾਤ ਦਿੱਤੀ ਹੈ। ਸਾਹਿਬਾਂ ਦੀ ਹੋਰ ਪਵਿੱਤਰ ਪਾਵਨ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ।